ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਹੇ ਪ੍ਰਾਣਨਾਥ ਗੋਵਿੰਦੇ ਕਿਰਪਾ ਨਿਧਾਨ ਜਗਤ ਗੁਰੂ ਹੇ ਸੰਸਾਰ ਤਾਪ ਹਰਣੇ ਕਰੁਣਾਮੈ ਸਭ ਦੁੱਖ ਹਰੋ ਹੇ ਸਰਨ ਜੋਗ ਦਿਆਲੇ ਦੀਨਾਨਾਥ ਮਯਾ ਕਰੋ ਸਰੀਰ ਸਵਸਤ ਖੀਣ ਸਮੈ ਸਿਮਰੰਤ ਨਾਨਕੇ ਰਾਮ ਦਮੋਦਰ ਮਾਧੁਰੇ ਸਨਮਾਨਯੋਗ ਗੁਰੂ ਰੂਪ ਸਤਸੰਗ ਜੀ ਮਾਹੌਲ ਦੇ ਮੁਤਾਬਕ ਇਤਿਹਾਸ ਦੇ ਕੁਛ ਪੰਨੇ ਮੁਲਕੀ ਹਾਲਾਤ ਨੂੰ ਤੁਹਾਡੇ ਇੱਥੋਂ ਦੇ ਹਾਲਾਤ ਨੂੰ ਸਾਹਮਣੇ ਰੱਖਦੇ ਹਾਂ ਬਿਆਨ ਕਰਨ ਦੀ ਨਿਮਾਣੀ ਕੋਸ਼ਿਸ਼ ਕਰਾਂ। ਪੇਸ਼ਤਰ ਸਨਿਮਰ ਗੁਰਦੇਵ ਦੀ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਨੁੱਖ ਦਾ ਮਨ ਸ਼ਕਤੀ ਤੋਂ ਪ੍ਰਭਾਵਿਤ ਹੈ, ਤਾਕਤ ਤੋਂ। ਅਰਦਾਸ ਦੀਆਂ ਇਹ ਪਹਿਲੀਆਂ ਪੰਕਤੀਆਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲੈ ਦਿਆ ਹੈ। ਭਗਵਤੀ ਮੀਨ ਸ਼ਕਤੀ, ਭਗਵਤੀ ਸ਼ਕਤੀ ਨੂੰ ਕਹਿੰਦੇ। ਹੁਣ ਮੈਂ ਅਰਜ਼ ਕਰਾਂ, ਈਸ਼ਵਰ ਇੱਕ ਸ਼ਕਤੀ ਹੈ, ਵਿਅਕਤੀ ਨਹੀਂ। ਧਿਆਨ ਨਾਲ ਸਰਵਣ ਕਰਨਾ। ਮੈਂ ਪਹਿਲੇ ਵੀ ਅਰਜ਼ ਕੀਤੀ ਸੀ, ਕਥਾ ਕਿਸੇ ਥਾਂ ਤੋਂ ਆਰੰਭ ਕਰਨੀ ਪੈਂਦੀ ਹੈ, ਕਿਸੇ ਥਾਂ ਸਮਾਪਤ ਕਰਨੀ ਪੈਂਦੀ ਹੈ। ਕਈ ਦਫ਼ਾ ਕੁਛ ਗੱਲਾਂ ਮੈਨੂੰ ਰਿਪੀਟ ਇਸ ਵਾਸਤੇ ਕਰਨੀਆਂ ਪੈਂਦੀਆਂ ਨੇ ਕਿ ਜੋ ਬਾਅਦ ਦੇ ਚਾਹੁੰਦੇ ਨੇ ਉਹਨਾਂ ਦੇ ਫਿਰ ਪੱਲੇ ਕੁਛ ਨਹੀਂ ਪੈਣਾ। ਕੀਰਤਨ ਕਿਸੇ ਥਾਂ ਤੋਂ ਵੀ ਅਸੀਂ ਸੁਣ ਸਕਦੇ ਹਾਂ, ਵਿਚਾਰ ਬਾਰੇ ਇਹ ਗੱਲ ਨਹੀਂ ਹੈ। ਕਿਸੇ ਥਾਂ ਤੋਂ ਸੁਣੀਏ ਤਾਂ ਕੁਛ ਪੱਲੇ ਨਹੀਂ ਪਏਗਾ। ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲੈ ਰਿਹਾ ਹੈ। ਭਗਵਤੀ ਮੀਨ ਸ਼ਕਤੀ, ਈਸ਼ਵਰ ਇੱਕ ਸ਼ਕਤੀ ਹੈ, ਵਿਅਕਤੀ ਨਹੀਂ। ਅਗਰ ਈਸ਼ਵਰ ਨੂੰ ਵਿਅਕਤੀ ਮੰਨ ਲਈਏ ਨਾ, ਤਾਂ ਫਿਰ ਉਸਦਾ ਜਨਮ ਵੀ ਮੰਨਣਾ ਪਏਗਾ। ਜਨਮ ਮੰਨ ਲਈਏ ਤਾਂ ਫਿਰ ਮਰਨ ਵੀ ਮੰਨਣਾ ਪਏਗਾ। ਮੈਂ ਉਸ ਦਿਨ ਅਰਜ਼ ਕੀਤੀ ਸੀ, ਸੰਸਾਰ ਦੋ ਰੰਗੀ ਹੈ, ਕੋਈ ਐਸਾ ਜਨਮ ਨਹੀਂ ਜਿਹਦੇ ਪਿੱਛੇ ਮਰਨ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ, ਆ ਜਨਮ ਹੈ ਆ ਮਰਨ ਹੈ, ਤੇਰਾ ਕੋਈ ਜਨਮ ਨਹੀਂ, ਤੇਰੀ ਕੋਈ ਮੌਤ ਨਹੀਂ। ਅਗਰ ਪਰਮਾਤਮਾ ਨੂੰ ਵਿਅਕਤੀ ਮੰਨ ਲਈਏ ਤਾਂ ਫਿਰ ਉਸਦੇ ਮਾਂ ਬਾਪ ਵੀ ਮੰਨਣੇ ਪੈਣਗੇ। ਸਿਰਫ ਮਾਂ ਬਾਪ ਹੀ ਨਹੀਂ, ਉਹਦੀ ਜ਼ਾਤ ਪਾਤ ਵੀ ਮੰਨਣੀ ਪਏਗੀ। ਫਿਰ ਪਰਮਾਤਮਾ ਦੀ ਕੋਈ ਜ਼ਾਤ ਵੀ ਹੋਵੇਗੀ। ਸਤਿਗੁਰੂ ਕਹਿੰਦੇ ਨੇ, ਨਾ ਤਾਤ ਹੈ ਨਾ ਮਾਤ ਹੈ ਨਾ ਜ਼ਾਤ ਹੈ ਨਾ ਪਾਤ ਹੈ। ਤੁਹਾਡੇ ਵਿੱਚੋਂ ਜਿਹੜੇ ਜਾਪ ਸਾਹਿਬ ਪੜ੍ਹਦੇ ਹੋਣਗੇ ਜ਼ਰੂਰ ਬੋਧ ਹੋਵੇਗਾ। अगर उसनों व्यक्ति मन लईए तो उदा कोई रंग रूप नस्ल भी मननी पेगी, केड़ी नस्ल है, आर्यन नस्ल है, मंगोल नस्ल है, आखिर केड़ी नस्ल है, काला है, गोरा है, सांवरे रंग दा है, जर्दी महिलाया रंग की है, खलड़ी दा रंग उसका कैसा है। धन गुरु गोविंद सिंह जी महाराज फरमान करते ने अरूप है अनूप है कोई रूप नहीं, अत्यंत सुंदर है फिर भी कोई रूप नहीं। अगर उसनो व्यक्ति मनते हैं तो लाजमी कोई रंग रूप मनना पेगा। साहब कहन चक्र चेन अर बरन जात अर पात नहिं दे, रूप रंग अर रेख भेक को कह न सकत के। अगर उसनो व्यक्ति मनिए तो उस परमात्मा दा कोई मजहब भी होवेगा, हिंदू होवेगा, मुस्लिम होवेगा, सिख होवेगा, ईसाई होवेगा, यहूदी होवेगा, पारसी होवेगा, जैनी होवेगा, बोधी होवेगा, कुछ ना कुछ होवेगा अगर वो व्यक्ति है। गुरु गोविंद सिंह जी महाराज की जरूरत देखो फरमान करते ने, नमस्तम अमजबे नमस्तस्त अजबे, तेरा कोई मजहब नहीं। जब तू रंग रूप रेख तो न्यारा है, जात पात तो न्यारा है, वर्ण भेख तो न्यारा है, तेरा कोई मजहब नहीं है। तू हिंदू नहीं है, तू सिख भी नहीं है, तू मुस्लिम नहीं है, तू क्रिश्चियन भी नहीं है। शब्द मैं फिर थोड़े सामने रखा गुरु गोविंद सिंह जी का, नमस्तम अमजबे नमस्कार है, तू अमजब है, तेरा कोई मजहब नहीं। नमस्तम अमजबे नमस्तस्त अजबे, नमस्कार है तेनों, तू अजब स्वरूप है, तू अजब स्वरूप है। दो नुक्ते होर बयान करके मैं कुछ इतिहास के पन्ने रखने ने थोड़े सामने। अगर उसनु व्यक्ति मन लईए ना तो व्यक्ति एक समय च एको ही थां ते आउंदा है, जिवें तुसी इत्थे गुरुद्वारा साहब बैठे हो अपने घर दे च नहीं हो। व्यक्ति एक समय एको ही थां ते आउंदा है, सारी थावां ते नहीं आउंदा। अगर परमात्मा भी व्यक्ति है तो सतवें पाताल या सतवें आसमान या कोई से सचखंड बैकुंठ दे बैठा होगा, कम से कम इत्थे ते कोई नहीं, व्यक्ति दी तरह कोई नहीं। अगर है तो फिर कहो केड़ा व्यक्ति रब है खुदा है परमात्मा। व्यक्ति एक समय एको ही थां ते आउंदा है, सारी थावां ते नहीं आउंदा। सतगुरां दी बाणी कहिंदी है तू सबनी थाई जिथे हो जाई साचा सिरजन हार जियो, ए सिरजन हार मैं जिथे जाना तू उथे है, तू ते व्यापक है। व्यक्ति व्यापक नहीं हो सकता। अगर उसनों व्यक्ति मन लईए तो व्यक्ति सर्वकाल भी नहीं है, हर समय नहीं है। जिवें असी 20, 30, 40, 50, 60 साल पहले नहीं सी, नहीं सी, हर एक बारे ये गल आखी जा सकती है, तो हर एक 10, 20, 30, 40 साल बाद नहीं होवेगा। बाबा फरीद कहते हैं, फरीदा किथे तेडे मापिया जिन्नी तू जनिया, कल ते मां है सी। बाबा फरीद कहते पता नहीं किथे चली गई, 5 साल पहले ते पिता है सी, आज कोई नहीं। अगर परमात्मा भी व्यक्ति है तो परमात्मा नु भी काल दिच बयान करना पेगा, समय दिच बयान करना पेगा। इंज आखांगे परमात्मा होया सी या परमात्मा होवेगा। कलगीधर पातशाह कहने अकाल है अजाल है, उस समय दिच नहीं है, वो है सो है, होया सी नहीं कह सकते, होवेगा नहीं कह सकते, वो है सो है, समय तो बाहर है। अगर परमात्मा नु व्यक्ति मन लईए इस नुक्ते नु बयान करना जरूरी से तो एक होर प्रश्न भी खड़ा होगा क्योंकि व्यक्ति दे दो रूप ने स्त्री और पुरुष परमात्मा नर है कि नारी है स्त्री है कि पुरुष है इसनु बड़े विस्तार सहित गुरु ग्रंथ साहब जी महाराज ने बयान किया पर इस वक्त मैं नहीं छेड़ना क्योंकि आप पुरम मना रहे तो फैसला करना पड़ेगा परमात्मा स्त्री है कि पुरुष है अगर व्यक्ति है जिन्हां जिन्हां ने भी व्यक्ति दे रूप च मने है वो किधरे पुरुष की पूजा किधरे नारी की पूजा तो बच नहीं सके ते गुरु ग्रंथ साहब का फैसला है जैसा सेवे तैसा होए जैसा परमात्मा नु मनोगे वैसे ही हो जाओगे वैसे हो जाओगे जिस दे विचार करिए जिनू सोचिए जिनू याद करिए मनुख का मन वैसा ही हो जाता है तन ते एक दिन खाक हो जाना है राख हो जाना है अगों साडा संस्कारां दा ढांचा जांदा है अगर उस विच स्त्री चिंतन सी स्त्री दियां यादां सन स्त्री दी विचार सी अगला जन्म फिर स्त्री दा महामाई की पूजा करे नर से नार होए औतरे गुरबाणी दा फैसला वो व्यक्ति नहीं है इस वास्ते वो स्त्री ते पुरुष भी नहीं है धन गुरु नानक देव जी महाराज फरमान करते ने धनाश्री राग दे सुन मंडल एक जोगी वैसे है नार ना पुरख कहो कौ कैसे सुन मंडल निर्विचार अवस्था उन्हू सुन समाधि कहने सुन समाद अनहद तैनाद कहन ना जाई अचर्ज बिस्माद जिस दिन चलते हुए विचार मन विच रुक जाते निरंकार प्रगट हो जाता है जब कोई भी फुरना ना चले कोई भी विचार ना चले उन्हों गुरु अर्जन देव जी सुन समाध कहते हैं सुखमनी साहब की पंक्ति सुन समाध अनहद तैनाद कितना भी पाठ करते अंदर साढ़े विचार चलते हैं कितना भी वाहेगुरु जपी अंदर अपने अपने फुरने चलते हैं कितना ही कथा कीर्तन सुनिए ते करी अंदर पुरने चल देना वो नहीं रुकता सुन समाद अनहद तैनाद कहन न जाई अचरज बिस्माद सुन समाद अवस्था दे जर्रे जर्रे नाल एक जुड़िया दिखाई दे रहा है महाराज कहने स्त्री पुरुष नहीं है सुन मंडल एक जोगी वैसे नार ना पुरख कहो को कैसे तो हुण मुक्त सर में अर्ज कराऊं परमात्मा की ये शक्ति है व्यक्ति नहीं है ऐसी शक्ति है रंग रूप तो न्यारी चक्र चैन तो न्यारी वर्ण जात तो न्यारी मजहब तो न्यारी एक व्यापक शक्ति है पर शक्ति तो मुराद किधरे ए न ले लेना कि जड़ है नहीं चेतन है उस शक्ति नो भारत दे प्राचीन उपनिषदां दे ऋषियां ने इंज कहा सत्यम शिवम सुंदरम वो सत है सदीवी है शिवम प्रकाशमान है शिव दे अर्थ प्रकाश चानना प्रकाशमान है सुंदरम अति सुंदर है अति सुंदर है इनू गुरु नानक देव जी महाराज इंज बयान करते ने सत सुहाण सदा मन चाओ तू सत है सुहाण अति सुंदर है सदा मन चाओ तू सदीवी खिड़िया होया आनंद स्वरूप है वैदिक ऋषियां ने भी ऐसा कहा सत चित आनंद वो सत है चित चेतन है जड़ नहीं है शक्ति ते अग दे च भी है अग जड़ है शक्ति ते पानी दे च भी है पानी जड़ है शक्ति ते पवन दे च भी है पवन जड़ है परमात्मा शक्ति है पर चेतन सत चित आनंद आनंद स्वरूप है ਇਹੀ ਕਾਰਨ ਹੈ ਕਿ ਮਨੁੱਖ ਦੀ ਚੇਤਨਾ ਸ਼ਕਤੀ ਤੋਂ ਪ੍ਰਭਾਵਿਤ ਹੈ, ਮਨੁੱਖ ਤਾਕਤ ਤੋਂ ਪ੍ਰਭਾਵਿਤ ਹੈ। ਮੈਂ ਸਵੇਰੇ ਇਸ ਵਿਚਾਰ ਨੂੰ ਸਾਹਮਣੇ ਰੱਖਿਆ ਸੀ, ਜਿੱਥੇ ਤਾਣ ਹੁੰਦਾ ਉੱਥੇ ਮਾਣ ਹੁੰਦਾ। ਇਸ ਵਾਸਤੇ ਹਰ ਮਨੁੱਖ ਤਾਣ ਦੀ ਤਲਾਸ਼ ਵਿਚ ਹੈ, ਸ਼ਕਤੀ ਦੀ ਤਲਾਸ਼ ਵਿਚ ਹੈ। ਤੇ ਦੂਰ ਕਿਉਂ ਜਾਓ, ਪਰਮਾਤਮਾ ਇੱਕ ਸ਼ਕਤੀ ਹੈ। ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਦਿਆ, ਐਸੀ ਸ਼ਕਤੀ ਜੋ ਰੰਗ ਰੂਪ ਤੋਂ ਨਿਆਰੀ ਹੈ, ਸਾਰਾ ਆਕਾਰ ਉਸ ਤੋਂ ਆਇਆ ਜਿਹਦਾ ਕੋਈ ਆਕਾਰ ਨਹੀਂ, ਸਾਰਾ ਰੂਪ ਉਸ ਤੋਂ ਆਉਂਦਾ ਜਿਹਦਾ ਕੋਈ ਰੂਪ ਨਹੀਂ, ਸਾਰੇ ਰੰਗ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਰੰਗ ਨਹੀਂ। ਚਲੋ ਮੈਂ ਅੱਧਾ ਮਿੰਟ ਇਸ ਤੇ ਵੀ ਲੈ ਲਵਾਂ। ਇੱਕ ਫੁੱਲ ਖਿੜਿਆ ਰੰਗ ਲੈ ਕੇ, ਰੂਪ ਲੈ ਕੇ, ਸੁਗੰਧ ਲੈ ਕੇ, ਆਕਾਰ ਲੈ ਕੇ, ਧਿਆਨ ਬਖਸ਼ਣਾ। ਸਹਿਜੇ ਸਹਿਜੇ ਫੁੱਲ ਮੁਰਝਾ ਗਿਆ, ਰੰਗ ਖੋ ਗਿਆ। ਹੁਣ ਪੁੱਛੀਏ ਰੰਗ ਕਿੱਥੇ ਚਲਾ ਗਿਆ? ਰੰਗ ਉੱਥੇ ਚਲਾ ਗਿਆ ਜਿਹਦਾ ਕੋਈ ਰੰਗ ਨਹੀਂ। ਫਿਰ ਬਹੁਤ ਸੁੱਖ ਦਿਆ, ਫੁੱਲ ਦਾ ਰੂਪ ਵੀ ਖੋ ਗਿਆ। ਇਹ ਰੂਪ ਕਿੱਥੇ ਚਲਾ ਗਿਆ? ਇਹ ਰੂਪ ਉੱਥੇ ਚਲਾ ਗਿਆ ਜਿਹਦਾ ਕੋਈ ਰੂਪ ਨਹੀਂ। ਇੱਕ ਦਿਨ ਫੁੱਲ ਦਾ ਆਕਾਰ ਵੀ ਖੋ ਗਿਆ। ਆਕਾਰ ਕਿੱਥੇ ਚਲਾ ਗਿਆ? ਆਕਾਰ ਉੱਥੇ ਚਲਾ ਗਿਆ ਜਿਹਦਾ ਕੋਈ ਆਕਾਰ ਨਹੀਂ, ਉਹਨੂੰ ਨਿਰਾਕਾਰ ਕਿਹਾ, ਨਿਰੰਕਾਰ, ਆਕਾਰ ਤੋਂ ਰਹਿਤ, ਕੋਈ ਆਕਾਰ ਨਹੀਂ। ਸਾਰਾ ਆਕਾਰ ਉਸ ਤੋਂ ਆਉਂਦਾ ਹੈ ਜਿਹਦਾ ਕੋਈ ਆਕਾਰ ਨਹੀਂ, ਸਾਰੇ ਰੂਪ ਉਸੇ ਤੋਂ ਆਉਂਦੇ ਨੇ ਜਿਹਦਾ ਕੋਈ ਰੂਪ ਨਹੀਂ, ਸਾਰੇ ਰੰਗ ਉਸੇ ਤੋਂ ਆਉਂਦੇ ਨੇ ਜਿਹਦਾ ਕੋਈ ਰੰਗ ਨਹੀਂ। ਉਹ ਇੱਕ ਸ਼ਕਤੀ ਹੈ, ਉਸ ਸ਼ਕਤੀ ਨੂੰ ਅਨੇਕਾਂ ਨਾਮ ਦਿੱਤੇ ਗਏ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਬਲਹਾਰੀ ਜਾਓ ਜੇਤੇ ਤੇਰੇ ਨਾਮ ਹੈ। ਕਿਸੇ ਨੇ ਗੋਪਾਲ ਕਿਹਾ, ਕਿਸੇ ਨੇ ਗੋਬਿੰਦ ਕਿਹਾ, ਕਿਸੇ ਨੇ ਰਾਮ ਕਿਹਾ, ਕਿਸੇ ਨੇ ਕਰਤਾਰ ਕਿਹਾ, ਕਿਸੇ ਨੇ ਮਦਸੂਦਨ ਕਿਹਾ, ਗੋਰਖ ਕਿਹਾ, ਵਾਹਿਗੁਰੂ ਕਿਹਾ, ਸਤਨਾਮ ਕਿਹਾ, ਅੱਲਾ ਕਿਹਾ, ਖੁਦਾ ਕਿਹਾ। ਬਲਹਾਰੀ ਜਾਓ ਜੇਤੇ ਤੇਰੇ ਨਾਮ ਹੈ। ਗੁਰੂ ਨਾਨਕ ਕਹਿੰਦੇ ਨੇ, ਮੈਂ ਸਦਕੇ ਜਾਣਾ ਜਿਤਨੇ ਵੀ ਤੇਰੇ ਨਾਮ ਨੇ। ਜੈਸੇ ਸੂਰਜ ਦਾ ਕੋਈ ਇੱਕ ਨਾਮ ਤੇ ਨਹੀਂ ਹੈ, ਸੂਰਜ ਨੂੰ ਸੰਨ ਕਹਿੰਦੇ ਨੇ, ਸੂਰਜ ਨੂੰ ਭਾਨ ਕਹਿੰਦੇ ਨੇ, ਸੂਰਜ ਨੂੰ ਰਵੀ ਕਹਿੰਦੇ ਨੇ, ਸੂਰਜ ਨੂੰ ਸੂਰਜ ਕਹਿੰਦੇ ਨੇ, ਸੂਰਜ ਨੂੰ ਖੁਰਸ਼ੀਦ ਕਹਿੰਦੇ ਨੇ, ਸੂਰਜ ਨੂੰ ਆਫਤਾਬ ਕਹਿੰਦੇ ਨੇ, ਕੋਈ ਇੱਕ ਨਾਮ ਹੈ? ਦੁਨੀਆਂ ਦੀਆਂ ਸੈਂਕੜੇ ਭਾਸ਼ਾਵਾਂ ਦੇ ਸੂਰਜ ਦੇ ਅਲੱਗ ਅਲੱਗ ਨਾਮ ਨੇ, ਸੂਰਜ ਦੇ ਅਲੱਗ ਅਲੱਗ ਨਾਮ ਨੇ, ਕੋਈ ਝਗੜਾ ਨਹੀਂ। ਪਰਮਾਤਮਾ ਦੇ ਅਲੱਗ ਅਲੱਗ ਨਾਮ ਨੇ, ਬੜੀ ਝਗੜੇ ਨੇ, ਕਲ ਕਲੇਸ਼ ਹੈ, ਬੜੀ ਦੁਬਧਾ ਹੈ। ਨਾਮਾਂ ਤੇ ਝਗੜਾ ਹੈ, ਸੂਰਜ ਦੇ ਨਾਮਾਂ ਤੇ ਝਗੜਾ ਨਹੀਂ, ਔਰ ਸੂਰਜ ਦਾ ਇੱਕ ਨਾਮ ਵੀ ਨਹੀਂ ਹੈ। ਸੂਰਜ ਨੂੰ ਸੰਸਕ੍ਰਿਤ ਦੇ ਜਬਾਨ ਕਹਿੰਦੇ ਨੇ, ਸੰਸਕ੍ਰਿਤ ਦੇ ਚ ਰਵੀ ਕਹਿੰਦੇ ਨੇ, ਦੋ ਨਾਮ ਨੇ, ਰਵੀ ਇਹ ਬਾਨ ਹੈ, ਇਹ ਰਵੀ ਹੈ, ਇਹ ਸੂਰਜ ਹੈ, ਇਹ ਆਫਤਾਬ ਹੈ, ਇਹ ਖੁਰਸ਼ੀਦ ਹੈ, ਇਹ ਸਨ ਹੈ, ਕਬੂਲ ਹੈ, ਠੀਕ ਹੈ। ਜਿਹੜਾ ਸਨ ਹੈ ਉਹੀ ਆਫਤਾਬ ਹੈ, ਜੋ ਆਫਤਾਬ ਹੈ ਉਹੀ ਖੁਰਸ਼ੀਦ ਹੈ, ਜਿਹੜਾ ਖੁਰਸ਼ੀਦ ਹੈ ਉਹੀ ਸੂਰਜ ਹੈ, ਜਿਹੜਾ ਸੂਰਜ ਹੈ ਉਹੀ ਬਾਨ ਹੈ, ਜਿਹੜਾ ਬਾਨ ਹੈ ਉਹੀ ਰਵੀ ਹੈ, ਸਾਨੂੰ ਕਬੂਲ ਹੈ। ਪਰ ਜਿਹੜਾ ਖੁਦਾ ਹੈ ਉਹੀ ਰਾਮ ਹੈ, ਜਿਹੜਾ ਰਾਮ ਹੈ ਉਹੀ ਅੱਲਾ ਹੈ, ਜਿਹੜਾ ਅੱਲਾ ਹੈ ਉਹੀ ਗੋਬਿੰਦ ਹੈ। ਇਸ ਤੇ ਬੜੇ ਝਗੜੇ ਨੇ, ਇਸ ਤੇ ਬੜਾ ਕਲੇਸ਼ ਹੈ, ਇਸ ਤੇ ਬੜਾ ਅਨਰਥ ਹੈ। ਇਸ ਵਾਸਤੇ ਪਤਾ ਹੈ, ਧਾਰਮਿਕ ਸਿਆਣੇ ਪੁਰਸ਼ ਕੀ ਕਹਿੰਦੇ ਨੇ, ਜਿਤਨੀ ਅਗਿਆਨਤਾ ਧਰਮ ਦੀ ਦੁਨੀਆਂ ਵਿਚ ਹੈ, ਇਤਨੀ ਅਗਿਆਨਤਾ ਸਮਾਜ ਵਿਚ, ਅਰਥ ਵਿਵਸਥਾ ਵਿਚ ਔਰ ਰਾਜਨੀਤੀ ਵਿਚ ਨਹੀਂ ਹੈ, ਜਿਤਨਾ ਅਗਿਆਨ ਧਰਮ ਦੀ ਦੁਨੀਆਂ ਚ। ਸਮਾਜ ਦੇ ਸੰਬੰਧਾਂ ਵਿਚ, ਅਰਥ ਵਿਵਸਥਾ ਵਿਚ, ਰਾਜਨੀਤੀ ਦੇ ਵਿਚ ਇਤਨੀ ਮੂੜਤਾ ਨਹੀਂ ਹੈ ਜਿਤਨੀ ਮੂੜਤਾ ਧਰਮ ਦੀ ਦੁਨੀਆਂ ਚ। ਦਸੋ, ਗੁਰੂ ਸਾਹਿਬਾਨ ਨੇ ਸਾਨੂੰ ਗਿਆਨ ਦਾ ਪੁਜਾਰੀ ਬਣਾਇਆ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਿਆਨ ਦੇ ਸਰੂਪ ਨੇ, ਔਰ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਗਿਆਨ ਗੁਰੂ ਆਤਮ ਉਪਦੇਸੋ ਨਾਮ ਬਿਬਹੁਤ ਲਗਾ। ਇੱਕੋ ਹੀ ਪੁੰਨ ਹੈ ਗਿਆਨ, ਉਸ ਮਨੁੱਖ ਤੋਂ ਸਭ ਕੁਝ ਠੀਕ ਹੋਵੇਗਾ। ਇੱਕੋ ਹੀ ਪਾਪ ਹੈ ਅਗਿਆਨ, ਇਹ ਜੋ ਕੁਝ ਵੀ ਕਰੇਗਾ ਗਲਤ ਕਰੇਗਾ, ਠੀਕ ਹੋ ਹੀ ਨਹੀਂ ਸਕਦਾ। ਇਸ ਨੂੰ ਪੂਰਨ ਖੁਲਾਸੇ ਦੇ ਰੂਪ ਵਿਚ ਕਿਸੇ ਵਕਤ ਮੈਂ ਫਿਰ ਬਿਆਨ ਕਰਾਂਗਾ, ਪਰ ਹੁਣ ਇਤਨਾ ਹੀ ਅਰਜ਼ ਕਰਾਂ, ਪਰਮਾਤਮਾ ਇੱਕ ਸ਼ਕਤੀ ਹੈ, ਇੱਕ ਤਾਕਤ ਹੈ। ਇਸ ਸ਼ਕਤੀ ਨੂੰ ਦੋ ਨਾਮ ਦਿੱਤੇ ਨੇ, ਸਤ ਤੇ ਸਦਾ। ਸਤ ਤੇ ਸਦਾ। ਇੱਕ ਮਨੁੱਖ ਕੋਲ ਬਾਹਰ ਦੀ ਤਾਕਤ ਹੈ। ਸਾਡੇ ਦੇਸ਼ ਦੇ ਚ ਇੱਕ ਰਿਸ਼ੀ ਹੋਇਆ ਜਿਹਦਾ ਨਾਂ ਸੀ ਸਹਿਨ ਸਰ ਬਾਹੋ, ਹਜ਼ਾਰਾਂ ਬਾਵਾਂ ਵਾਲਾ ਰਿਸ਼ੀ। ਹਜ਼ਾਰਾਂ ਬਾਵਾਂ ਨਹੀਂ ਆਉਂਦੀਆਂ, ਅਗਰ ਹਜ਼ਾਰਾਂ ਬਾਵਾਂ ਇੱਕ ਬੰਦੇ ਦੀਆਂ ਆਉਣ ਤੇ ਸਾਰੇ ਹਾਲ ਚ ਮੇਰੇ ਖਿਆਲ ਇੱਕੋ ਹੀ ਬੰਦਾ ਬੈਠੇਗਾ, ਮੁਸ਼ਕਿਲ ਹੈ ਇੱਕ ਵੀ ਬੈਠ ਸਕੇ। ਹਜ਼ਾਰਾਂ ਬਾਵਾਂ ਉਹ ਚੱਲਦਾ ਫਿਰਦਾ ਕਿਸ ਤਰ੍ਹਾਂ ਹੋਵੇਗਾ? ਜਿਹੜੇ ਸਮਝਾਉਣ ਦੇ ਪ੍ਰਤੀਕ ਨੇ ਨਾ, ਅਗਰ ਉਹਨਾਂ ਦੀ ਕੋਈ ਗਹਿਰਾਈ ਚ ਨਾ ਜਾਵੇ ਤਾਂ ਬੜੇ ਭੁਲੇਖੇ ਪੈ ਜਾਂਦੇ ਨੇ। ਸਹਿਨ ਸਰ ਬਾਓ, ਦੋ ਹੱਥਾਂ ਵਿਚ ਹਜ਼ਾਰਾਂ ਹੱਥਾਂ ਵਰਗੀ ਤਾਕਤ, ਦੋ ਹੱਥਾਂ ਚ ਇਤਨੀ ਸਮਰਥਾ ਕਿ ਹਜ਼ਾਰਾਂ ਬੰਦਿਆਂ ਦੇ ਹੱਥ ਜੁੜ ਜਾਣ ਉਸਦੇ ਅੱਗੋਂ, ਤਾਂ ਸਹਿਨ ਸਰ ਬਾਓ ਹੋ ਗਿਆ। ਔਰ ਕੀ, ਉਹਦੇ ਅੱਗੋਂ ਹਜ਼ਾਰਾਂ ਬੰਦੇ ਹੱਥ ਜੋੜ ਕੇ ਖੜੇ ਹੋ ਗਏ, ਸਹਿਨ ਸਰ ਬਾਓ। ਦਹ ਸਿਰ ਕਹਿੰਦੇ ਰਾਵਣ ਦੇ ਦਸ ਸਿਰ ਸਨ, ਨਹੀਂ, ਦਸ ਸਿਰ ਜਿਤਨਾ ਸੋਚ ਸਕਦੇ ਨੇ ਉਹ ਕੱਲਾ ਸੋਚਦਾ ਸੀ, ਦਸ ਸਿਰ ਜਿਤਨਾ ਯਾਦ ਕਰ ਸਕਦੇ ਨੇ ਉਹ ਕੱਲਾ ਕਰਦਾ ਸੀ। ਤਦੇ ਤੇ ਉਸਦੀ ਲੰਕਾ ਸੋਨੇ ਦੀ ਸੀ, ਤਦੇ ਤੇ ਚੰਦ ਸੂਰਜ ਤਾਂ ਕਿ ਤਪਤ ਰਸੋਈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਉਸ ਜ਼ਮਾਨੇ ਚ ਉਹਦੇ ਮਹਿਲਾਂ ਦੇ ਸੂਰਜ ਦੀ ਸ਼ਕਤੀ ਨਾਲ ਚੁੱਲੇ ਜਲਦੇ ਸਨ ਰਸੋਈ ਦੇ ਵਿਚ ਉਸ ਜ਼ਮਾਨੇ ਚ। ਸਾਇੰਸ ਨੇ ਤੇ ਅੱਜ ਇਹ ਕਮਾਲ ਹਾਸਲ ਕੀਤਾ ਹੈ, ਰਾਵਣ ਨੇ ਉਦੋਂ ਹਾਸਲ ਕੀਤਾ ਹੋਇਆ ਸੀ। ਮਹਿਲਾਂ ਦੇ ਕਲਸ ਉਹਨੇ ਸੋਨੇ ਨਾਲ ਲਾਇਆ ਲੱਦੇ ਹੋਏ, ਇਸ ਵਾਸਤੇ ਸਵਰਨ ਲੰਕਾ ਉਸ ਨੂੰ ਕਹਿੰਦੇ ਸਨ। ਹਰ ਪੱਖ ਚ ਉਹ ਸਿਆਣਾ ਸੀ, ਬੜਾ ਬੁੱਧੀਮਾਨ ਸੀ, ਸ਼ਿਵਜੀ ਦਾ ਭਗਤ ਸੀ। ਇਸ ਕਥਾ ਨੂੰ ਵੀ ਮੈਂ ਛੇੜਿਆ, ਇਸ ਪਾਸੇ ਮੈਂ ਲੰਬਾ ਚਲਾ ਜਾਵਾਂਗਾ, ਸਮਾਂ ਇਸ ਚ ਲੱਗ ਜਾਏਗਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੇ ਆਪ ਸੁਣ ਕੇ ਹੈਰਾਨ ਹੋਵੋਗੇ, ਰਾਵਣ ਦੇ ਇੱਕ ਪਹਿਲੂ ਦੀ ਉਪਮਾ ਕੀਤੀ ਹੈ। ਚੋ ਬੋਲੇ ਮਹੱਲਾ ਪੰਜਵਾਂ, ਗੁਰੂ ਅਰਜਨ ਦੇਵ ਜੀ ਦੀ ਬਾਣੀ। ਸੰਮਨ ਜੋ ਇਸ ਪ੍ਰੇਮ ਕੀ, ਦਮਕੇ ਹੋਤੀ ਸਾਟ, ਰਾਵਣ ਹੋਤੇ ਸੋ ਰੰਕ ਨੇ, ਜਿਨ ਸਿਰ ਦੀਨੇ ਘਾਟ। ਮਹਾਰਾਜ ਕਹਿੰਦੇ ਨੇ ਪਰਮਾਤਮਾ ਦੇ ਪ੍ਰੇਮ ਦਾ ਸੌਦਾ ਕਿਧਰੇ ਮਾਇਆ ਦੀਆਂ ਦਮਣੀਆਂ ਨਾਲ ਹੁੰਦਾ, ਤੋ ਪਰਮਾਤਮਾ ਧਨਵਾਨਾਂ ਦੀ ਤਿਜੋਰੀ ਦੇ ਚਾਹੁੰਦਾ। ਸੰਮਨ ਜੋ ਇਸ ਪ੍ਰੇਮ ਕੇ, ਦਮਕੇ ਹੋਤੀ ਸਾੜ ਸੱਟਾ ਵੱਟਾ। ਦਮੜੀਆਂ ਦੇ ਨਾਲ ਸੱਟਾ ਵੱਟਾ ਹੋ ਸਕਦਾ, ਪਰਮਾਤਮਾ ਮਿਲ ਜਾਂਦਾ ਦਮੜੀਆਂ ਨਾਲ, ਤੋ ਰਾਵਣ ਹੋਤੇ ਸੋ ਰੰਕ ਨੇ, ਰਾਵਣ ਕੋਈ ਭਿਖਾਰੀ ਨਹੀਂ ਸੀ। ਜਿਨ ਸਿਰ ਦੀਨੇ ਕਾਟ, ਜਿਹਨੇ ਆਪਣਾ ਸੀਸ ਕੱਟ ਕੇ ਸ਼ਿਵਜੀ ਦੇ ਅੱਗੋਂ ਰੱਖ ਦਿੱਤਾ, ਕਿਉਂਕਿ ਉਹਦਾ ਇੱਕ ਸਿਰ ਦਸਾਂ ਸਿਰਾਂ ਵਰਗਾ ਸੀ, ਉਹ ਇਤਨਾ ਸੋਚਦਾ ਸੀ ਜਿਵੇਂ ਦਸ ਸਿਰ ਕੋਈ ਸੋਚਣ। ਉਹਦੇ ਇਤਨੇ ਪ੍ਰਬਲ ਵਿਚਾਰ ਸਨ, ਦਸ ਸਿਰ ਵੀ ਨਹੀਂ ਸੋਚ ਸਕਦੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜ ਸਿਰਾਂ ਦੀ ਮੰਗ ਕੀਤੀ ਸੀ, ਤਾਂ ਪੰਜ ਖੜੇ ਹੋਏ। ਸ਼ਿਵ ਜੀ ਨੇ ਮੰਗ ਵੀ ਨਹੀਂ ਕੀਤੀ, ਰਾਵਣ ਕੱਟ ਕੇ ਅੱਗੋਂ ਰੱਖਦਾ। ਇਸ ਹਿਸਾਬ ਨਾਲ ਤੇ ਬਹੁਤ ਵੱਡਾ ਭਗਤ ਹੈ। ਤੇ ਰਾਵਣ ਕਹਿੰਦਾ, ਇਹ ਸ਼ਿਵ ਜੀ, ਜਿਸ ਸਿਰ ਦੇ ਉੱਤੇ ਤੇਰਾ ਆਸ਼ੀਰਵਾਦ ਬਦਿਆ ਹੱਥ ਨਹੀਂ ਹੈ, ਮੈਂ ਉਸ ਸਿਰ ਨੂੰ ਕੀ ਕਰਾਂ? ਠੀਕ ਹੈ, ਮੈਂ ਸੋਚ ਲੈਂਦਾ, ਵਿਚਾਰ ਲੈਂਦਾ, ਆਲਮ ਫਾਜ਼ਲ ਹਾਂ, ਵਿਦਵਾਨ ਹਾਂ, ਚਾਰ ਵੇਦਾਂ ਦਾ ਪਾਠੀ ਹਾਂ ਤੇ ਚਾਰ ਵੇਦਾਂ ਦਾ ਗਿਆਤਾ ਵੀ ਹਾਂ, ਪਰ ਇਸ ਸਿਰ ਦੇ ਉੱਤੇ ਤੇਰਾ ਮਿਹਰ ਭਰਿਆ ਹੱਥ ਨਹੀਂ ਹੋਇਆ, ਮੈਨੂੰ ਆਸ਼ੀਰਵਾਦ ਨਹੀਂ ਮਿਲੇ, ਮੈਂ ਸਿਰ ਨੂੰ ਕੀ ਕਰਾਂ? इतना सियाना, इतना वड्डा भगत। इस शिवजी का भगत सी, राम भी शिवजी के भगत सन। रामेश्वर के शिवजी की पूजा करके ही राम ने लंका से चढ़ाई की, दोवें शिवजी के भगत सन। गुरु अर्जन देव जी महाराज कहते ने, सम्मन जो इस प्रेम के, दमके होती साठ, रावण होते सो रंक ने, जिन सिर दीने काट। सारी दुनिया खास करके साडे देश च साल दे साल पुतला जलाया जांदा है रावण दा, इन्नी बेइज्जती अज तक किसे दी भी नहीं हुई जिन्नी उसदी हुई है। एक दफा किसे दा पुतला जलाया या दो दफा, साल दे साल जलाया जांदा है। हैरानगी, पुतला खड़ा कर देंगे, सारा दिन लोकी मत्था भी टेक देन, साडे हिंदू वीर मत्था भी टेकणगे, प्रसाद भी रखणगे। कोई हद हो गए जिन्हों फूक देना है, ते जिहड़ा कहिंदे ओ वाकई दुष्ट से, ते फिर इन्हों मत्था टेकण दी की मौ। प्राणा विच अहसास है, वेदां दा ज्ञानी सी, शिवजी दा भगत सी। ਇਹ ਵੀ ਮੈਂ ਅਰਜ਼ ਕਰਾਂ, ਸ਼ਾਮ ਨੂੰ ਜਦ ਰਾਮ ਤੀਰ ਮਾਰਦੇ ਨੇ, ਜਲਾਉਣ ਤੋਂ ਪਹਿਲੇ ਰਾਮ ਵੀ ਪਰਿਕਰਮਾ ਕਰਦਾ ਉਸ ਦੇ। ਔਰ ਲੰਬੀ ਚੌੜੀ ਗੱਲ ਇਹ, ਜਦ ਮਰਨ ਲੱਗਿਆ ਸੀ ਰਾਵਣ, ਦਮ ਤੋੜਨ ਲੱਗਾ, ਸ਼੍ਰੀ ਰਾਮ ਆਪਣੇ ਭਰਾ ਲਕਸ਼ਮਣ ਨੂੰ ਕਹਿੰਦੇ ਨੇ, ਜ਼ਮੀਨ ਤੋਂ ਇੱਕ ਬੜਾ ਕੀਮਤੀ ਮਨੁੱਖ ਉੱਠ ਕੇ ਜਾ ਰਿਹਾ ਹੈ, ਬੜੀਆਂ ਵਿਚਾਰਾਂ, ਬੜੀ ਸਿਆਣਪ, ਬੜੀ ਸੋਝ ਬੋਝ, ਇਹ ਵੀ ਇਹਦੇ ਨਾਲ ਚਲੀ ਜਾਏਗੀ। ਇਹਦਾ ਆਖਰੀ ਦਮ ਟੁੱਟੇ, ਤੂੰ ਇਸਦੇ ਕੋਲੋਂ ਕੁਛ ਨਾ ਕੁਛ ਲੈ ਕੇ ਆ। ਜਿਸ ਪੁਰਸ਼ ਦੇ ਕੋਲੋਂ ਰਾਮ ਆਪਣੇ ਭਰਾ ਨੂੰ ਗਿਆਨ ਲੈਣ ਵਾਸਤੇ ਭੇਜਦੇ ਨੇ, ਉਹ ਮਨੁੱਖ ਕੋਈ ਮਾਮੂਲੀ ਨਹੀਂ ਸੀ। ਗੁਰੂ ਅਰਜਨ ਦੇਵ ਜੀ ਨੇ ਉਸਦੀ ਰੂਪਰੇਖਾ ਸਾਹਮਣੇ ਰੱਖ ਦਿੱਤੀ ਹੈ। ਲਕਸ਼ਮਣ ਦੀ ਜੈਸੀ ਤਬੀਅਤ ਸੀ, ਕਿਉਂਕਿ ਗੁੱਸੇ ਚ ਆ ਕੇ ਉਹ ਰਾਵਣ ਦੀ ਭੈਣ ਦੀ ਨੱਕ ਕੱਟ ਚੁੱਕਿਆ ਸੀ। ਇਹ ਸੰਤ ਦਾ ਕੰਮ ਨਹੀਂ ਹੈ ਨੱਕ ਕੱਟਣਾ, ਤੇ ਇਸਤਰੀ ਨੂੰ ਹਮੇਸ਼ਾ ਲਈ ਕਰੂਪ ਕਰ ਦੇਣਾ। ਸਵੈਂਬਰ ਦੀ ਪ੍ਰਥਾ ਉਹਨਾਂ ਦਿਨਾਂ ਚ ਆਮ ਸੀ, ਸਵੈਂਵਰ, ਸਵੈਂਵਰ, ਬੱਚੀ ਆਪਣਾ ਵਰ ਖੁਦ ਚੁਣਦੀ ਸੀ, ਇਹ ਆਮ ਪ੍ਰਥਾ ਸੀ। ਸੀਤਾ ਨੇ ਵੀ ਖੁਦ ਚੁਣਿਆ ਸੀ, ਦ੍ਰੋਪਦੀ ਨੇ ਵੀ ਖੁਦ ਚੁਣਿਆ ਸੀ। ਸਵੈਂਵਰ, ਸਵੈਂ ਵਰ ਚੁਣਨਾ, ਆਪ ਵਰਨ ਚੁਣਨਾ, ਸਮਾਜ ਦੀ ਵਿਵਸਥਾ ਐਸੀ ਸੀ। ਅਗਾਂਹ ਚੱਲ ਕੇ ਦੇਖਿਆ ਗਿਆ ਕਿ ਬੱਚੀਆਂ ਜਜ਼ਬੇ ਦੇ ਤਹਿਤ ਕਈ ਦਫ਼ਾ ਵਰ ਦੀ ਗਲਤ ਚੁਣਾਵ ਕਰ ਲੈਂਦੀਆਂ, ਜ਼ਿੰਦਗੀ ਚ ਪਛਤਾਉਣਾ ਪੈਂਦਾ ਔਰ ਬੱਚੇ ਰੁਲ ਜਾਂਦੇ ਨੇ। ਸਵੈਂਵਰ ਹਜ਼ਾਰਾਂ ਸਾਲ ਪਹਿਲੇ ਭਾਰਤ ਦੇਸ਼ ਨਾਕਾਮ ਹੋ ਕੇ ਰੱਦ ਕਰ ਦਿੱਤਾ ਗਿਆ, ਵੀ ਨਹੀਂ, ਬੱਚੀ ਸਵੈਂ ਨਹੀਂ ਚੁਣੇਗੀ, ਸਿਰਫ ਇਸ ਕੋਲ ਜਜ਼ਬੇ ਹੀ ਆਉਂਦੇ ਨੇ, ਸਿਰਫ ਇਸ ਕੋਲ ਭਾਵਕਤਾ ਆਉਂਦੀ ਹੈ, ਇਹਦੇ ਕੋਲ ਦੂਰ ਦ੍ਰਿਸ਼ਟੀ ਨਹੀਂ ਆਉਂਦੀ। ਸਵੈਂਵਰ ਭਾਰਤ ਵਿੱਚ ਫੇਲ ਹੋਇਆ, ਸਵੈਂਵਰ ਅਮੈਰੀਕਾ ਤੇ ਯੂਰਪ ਦੇ ਦੇਸ਼ਾਂ 'ਚ ਫੇਲ ਹੋ ਰਿਹਾ ਹੈ। ਕੈਲੀਫੋਰਨੀਆ ਦੇ ਡਾਕਟਰ ਮਨਜੀਤ ਸਿੰਘ ਨੇ ਮੈਨੂੰ ਦੱਸਿਆ, 87% ਸ਼ਾਦੀਆਂ ਕੈਲੀਫੋਰਨੀਆ 'ਚ ਤਲਾਕ ਹੋ ਜਾਂਦੀਆਂ, ਨਹੀਂ ਨਿਭਦੀਆਂ, ਟੁੱਟ ਜਾਂਦੀਆਂ, ਹਾਲਾਂਕਿ ਖੁਦ ਚੁਣਿਆ ਆਉਂਦਾ, ਖੁਦ ਸ਼ਾਦੀਆਂ ਕੀਤੀਆਂ, ਮਾਂ ਬਾਪ ਦੀ ਮਦਾਖਲਤ ਵੀ ਨਹੀਂ, ਸਮਾਜ ਦੀ ਮਦਾਖਲਤ ਹੀ ਨਹੀਂ, ਫਿਰ ਕਿਉਂ ਨਹੀਂ ਨਿਭਦੇ? ਸਿਰਫ ਫੋਕੇ ਜਜ਼ਬਿਆਂ ਦੇ ਤਹਿਤ ਚੁਣਾਵ ਆਉਂਦਾ, ਜਜ਼ਬੇ ਠੰਡੇ ਪੈ ਗਏ, ਤਲਾਕ ਹੋ ਗਿਆ। ਇੱਕ ਸਟੇਟ ਦੇ ਅੰਦਰ, ਬਾਕੀ ਸਟੇਟਾਂ ਚ ਨੇ, ਇੱਕ ਸਟੇਟ ਦੇ 87% ਸ਼ਾਦੀਆਂ ਤਲਾਕ ਹੋ ਜਾਂਦੀਆਂ। ਸਵੈਂਬਰ ਹਜ਼ਾਰਾਂ ਸਾਲ ਪਹਿਲੇ ਭਾਰਤ ਵਿਚ ਫੇਲ ਹੋਇਆ, ਸਮਾਜ ਨੇ ਰੱਦ ਕਰ ਦਿੱਤਾ, ਬਈ ਨਹੀਂ, ਆਇੰਦਾ ਬੱਚੀ ਖੁਦ ਚੁਣਾਵ ਨਹੀਂ ਕਰੇਗੀ, ਕਰੇਗੀ ਤਾਂ ਉਸ ਤੇ ਉਂਗਲ ਉਠਾਏਗੀ ਸਮਾਜ, ਇਹ ਬੱਚੀ ਗਲਤ ਹੈ। ਯੂਰਪ ਦੇਸ਼, ਅਮੈਰੀਕਾ, ਕੈਨੇਡਾ ਦਾ ਸਵੈਂਬਰ ਫੇਲ ਹੋ ਰਿਹਾ, ਪਰ ਰਾਵਣ ਤੇ ਸ਼੍ਰੀ ਰਾਮ ਦੇ ਸਮੇਂ ਸਵੈਂਬਰ ਆਮ ਸੀ। ਸਰੂਪ ਨਖਾ ਨੇ ਲਕਸ਼ਮਣ ਨੂੰ ਚੁਣ ਲਿਆ ਸੀ, ਵਰਮਾਲਾ ਪਹਿਨਾਉਣ ਲੱਗੀ, ਲੰਬੀ ਚੌੜੀ ਕਥਾ ਹੈ, ਉਹਨੇ ਗੁੱਸੇ ਚ ਉਹਦੀ ਨੱਕ ਕੱਟ ਦਿੱਤੀ, ਤੇ ਸਰੂਪ ਨਖਾ ਉਹਨਾਂ ਦਿਨਾਂ ਚ ਸਰੀਰ ਦੇ ਅੰਗ ਤੇ ਮਨ ਦੇ ਸੁਭਾਅ ਦੇ ਮੁਤਾਬਕ ਨਾਮ ਰੱਖੇ ਜਾਂਦੇ ਸਨ। ਸਰੂਪ ਨਖਾ ਉਹਦੇ ਨੈਣ ਨਕਸ਼ ਬਹੁਤ ਅੱਛੇ ਸਨ, ਤੇ ਲਕਸ਼ਮਣ ਨੇ ਕਿਹਾ ਨੱਕ ਕਰਕੇ ਤੂੰ ਖੂਬਸੂਰਤ ਲੱਗਦੀ ਪਈ ਹੈ ਬਹੁਤ, ਮੈਂ ਇਹੀ ਕੱਟ ਦਿੰਦਾ, ਕੱਟ ਦਿੱਤੀ। ਏਸ਼ੀਆ ਦਾ ਇਲਾਕਾ ਐਸਾ ਹੈ, ਹੋਰ ਕੁਛ ਬਰਦਾਸ਼ਤ ਕਰ ਲਵੇ ਲੇਕਿਨ ਭਰਾ ਭੈਣ ਦੀ ਤੋਹੀਨ ਤੇ ਭੈਣ ਦੀ ਗੱਲ ਨਹੀਂ ਬਰਦਾਸ਼ਤ ਕਰਦਾ। ਰਾਵਣ ਦੀ ਭੈਣ ਸੀ, ਆਮ ਬੰਦਾ ਨਹੀਂ ਬਰਦਾਸ਼ਤ ਕਰਦਾ, ਉਹ ਤੇ ਰਾਜਾ ਸੀ, ਬਦਲੇ ਦੀ ਭਾਵਨਾ ਤੇ ਆ ਗਏ। ਠੀਕ ਹੈ, ਸਿਆਣਾ ਸੀ, ਵਿਦਵਾਨ ਸੀ, ਸ਼ਿਵਜੀ ਦਾ ਭਗਤ ਸੀ, ਪਰ ਭੈਣ ਦੀ ਨੱਕ ਕੱਟੀ। ਇਤਿਹਾਸ ਦੇ ਨਿੱਕੇ ਪਹਿਲੂ ਮੈਂ ਤੁਹਾਡੇ ਸਾਹਮਣੇ ਰੱਖੇ ਨੇ। ਲਕਸ਼ਮਣ ਗਿਆ ਗਿਆਨ ਲੈਣ ਵਾਸਤੇ, ਰਾਵਣ ਦੇ ਸਿਰ ਦੇ ਬਾਹਰ ਖੜਾ ਹੋਇਆ ਔਰ ਕਹਿੰਦਾ, ਬ੍ਰਾਹਮਣ ਦੇਵਤਾ, ਸੁਣਿਆ ਤੁਹਾਡੇ ਕੋਲ ਬੜਾ ਗਿਆਨ ਹੈ, ਬੜੀ ਸਮਝ ਹੈ ਹਰ ਪਹਿਲੂ ਦੀ, ਜੋ ਕੀਮਤੀ ਤੋਂ ਕੀਮਤੀ ਵਿਚਾਰਧਾਰਾ ਹੋਵੇ ਤੁਸੀਂ ਜਾ ਰਹੇ ਹੋ ਜਗਤ ਤੋਂ, ਦੱਸ ਕੇ ਜਾਓ। ਰਾਵਣ ਨੇ ਅੱਖ ਜ਼ਰੂਰ ਖੋਲੀ ਹੈ ਔਰ ਘਿਰਣਾ ਭਰੀ ਮੁਸਕਰਾਹਟ ਵੀ ਚਿਹਰੇ ਤੇ ਆਈ, ਫਿਰ ਅੱਖਾਂ ਬੰਦ ਹੋ ਗਈਆਂ। ਲਕਸ਼ਮਣ ਵਾਪਸ ਆ ਗਏ, ਰਾਮ ਨੂੰ ਕਹਿੰਦਾ, ਭਗਵਾਨ ਉਹ ਤੇ ਬੋਲਦਾ ਹੀ ਨਹੀਂ, ਪਤਾ ਰਾਮ ਨੇ ਕੀ ਆਖਿਆ, ਤੈਨੂੰ ਬੁਲਾਉਣ ਦੀ ਜਾਚ ਨਹੀਂ ਆਈ, ਤੈਨੂੰ ਗਿਆਨ ਲੈਣ ਦਾ ਢੰਗ ਨਹੀਂ ਆਇਆ, ਜਾ, ਉਹ ਵਿਦਵਾਨ ਹੈ, ਸ਼ਿਵਜੀ ਦਾ ਭਗਤ, ਉਹਦੇ ਕਦਮਾਂ ਵਿਚ ਖੜਾ, ਉਹਦੇ ਪੈਰਾਂ ਤੇ ਮੱਥਾ ਟੇਕ, ਫਿਰ ਹੱਥ ਜੋੜ ਕੇ ਮੰਗ ਕਰ, ਇੰਜ ਗਿਆਨ ਦੀ ਮੰਗ ਕਰੀਦੀ ਹੈ। ਜਿਹਦੇ ਕਦਮਾਂ ਵਿਚ ਰਾਮ ਲਕਸ਼ਮਣ ਨੂੰ ਖੜਾ ਕਰਨਾ ਚਾਹੁੰਦੇ ਨੇ ਤੇ ਜਿਸਦੇ ਕੋਲ ਉਹ ਗਿਆਨ ਲੈਣਾ ਚਾਹੁੰਦੇ ਨੇ, ਉਹ ਮਨੁੱਖ ਮਾਮੂਲੀ ਨਹੀਂ ਹੋ ਸਕਦਾ, ਮਾਮੂਲੀ ਨਹੀਂ ਹੋ ਸਕਦਾ। ਅੱਜ ਕਿਸ ਤਰ੍ਹਾਂ ਕੀਤਾ ਤੇ ਰਾਵਣ ਨੇ ਜਿਹੜੀ ਆਖਰੀ ਗੱਲ ਕੀਤੀ, ਲਕਸ਼ਮਣ ਮਨੁੱਖ ਦੀ ਜ਼ਿੰਦਗੀ ਚ ਕੱਲ ਕਤਈ ਨਹੀਂ ਆਉਂਦਾ, ਜੋ ਕਰਨਾ ਅੱਜ ਕਰ, ਜੋ ਜ਼ਰੂਰੀ ਕੰਮ ਹੋਵੇ ਕਦੀ ਮਲਤਵੀ ਨਾ ਕਰੀ, ਪੋਸਟਪੋਨ ਨਾ ਕਰੀ, ਕੱਲ ਤੇ ਨਾ ਛੁੱਟੀ, ਜੋ ਗੈਰ ਜ਼ਰੂਰੀ ਕੰਮ ਹੋਵੇ ਮਲਤਵੀ ਕਰ ਦੇਈ, ਜੋ ਜ਼ਰੂਰੀ ਹੋਵੇ ਭੁੱਲ ਕੇ ਵੀ ਮਲਤਵੀ ਨਾ ਕਰੀ, ਜੋ ਪੁੰਨ ਹੋਵੇ ਉਹਨੂੰ ਕਦੀ ਮਲਤਵੀ ਨਾ ਕਰੀ, ਜੋ ਪਾਪ ਹੋਵੇ ਉਹਨੂੰ ਕੱਲ ਤੇ ਛੋੜੇ। ਗੁਰੂ ਅਰਜਨ ਦੇਵ ਜੀ ਦਾ ਵਾਕ ਜਿਨ੍ਹਾਂ ਦਾ ਪੁਰਬ ਮਨਾ ਰਿਹਾ, ਪਾਤਸ਼ਾਹ ਕਹਿੰਦੇ, ਨੈ ਬਿਲੰਬ ਧਰਮੰ ਬਿਲੰਬ ਪਾਪੰ। ਜਦ ਕੋਈ ਸ਼ੁਭ ਸੰਕਲਪ ਅੰਦਰ ਪੈਦਾ ਹੋਵੇ, ਸਾਹਿਬ ਕਹਿੰਦੇ, ਬਿਲੰਬ ਨਹੀਂ ਕਰਨੀ, ਦੇਰੀ ਨਹੀਂ ਕਰਨੀ, ਕਿਉਂ, ਦੇਰੀ ਕਰੇਗਾ ਉਹ ਜਿਹੜਾ ਸ਼ੁਭ ਸੰਕਲਪ ਹੈ ਕਮਜ਼ੋਰ ਹੋ ਜਾਏਗਾ, ਫਿਰ ਤੂੰ ਉਹ ਨਹੀਂ ਕਰ ਸਕੇਗਾ। ਬਿਲੰਬ ਪਾਪੰ, ਅਗਰ ਕੋਈ ਪਾਪ ਦਾ ਸੰਕਲਪ ਪੈਦਾ ਹੋਇਆ ਦੇਰੀ ਕਰੀ ਤਾਂ ਕਿ ਉਹ ਕਮਜ਼ੋਰ ਹੋ ਜਾਏ, ਲੇਕਿਨ ਹੁੰਦਾ ਕੀ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਚੰਗੀਆਂ ਆਈਆਂ ਆਲਕ ਕਰੇ ਬੁਰਿਆਈ ਹੋਵੇ ਸੇ, ਬੁਰਾ ਸੰਕਲਪ ਪੈਦਾ ਹੋਇਆ ਬੰਦਾ ਤਤ ਛਿੰਨ ਕਰਦਾ, ਚੰਗਾ ਸੰਕਲਪ ਪੈਦਾ ਹੁੰਦਾ, ਸੋਚਦਾ ਕੱਲ ਸੋਚਾਂਗੇ ਪਰਸੋਂ ਸੋਚਾਂਗੇ। ਇਸ ਤਰ੍ਹਾਂ ਮਨੁੱਖ ਰੋਜ਼ ਦੀ ਰੋਜ਼ ਬੁਰਾ ਹੁੰਦਾ ਜਾ ਰਿਹਾ, ਚੰਗਿਆਈਆਂ ਤੋਂ ਬਚਦਾ ਜਾ ਰਿਹਾ, ਕਿਉਂਕਿ ਚੰਗਿਆਈਆਂ ਨੂੰ ਪੋਸ਼ਪੋਨ ਕਰਦਾ। ਚੰਗਿਆਈਆਂ ਆਲਕ ਕਰੇ ਬੁਰਿਆਈ ਹੋਵੇ ਸੇਰ, ਇਹ ਮਹਾਨ ਗਿਆਨ ਰਾਵਣ ਨੇ ਲਕਸ਼ਮਣ ਨੂੰ ਦਿੱਤਾ। ਹੁਣ ਪ੍ਰਸ਼ਨ ਖੜਾ ਹੋਵੇਗਾ, ਹਾਰ ਕਿਉਂ ਗਏ? ਭਾਰਤ ਦੇ ਇਤਿਹਾਸਕਾਰ ਕਹਿੰਦੇ ਨੇ, ਰਾਵਣ ਰਾਮ ਤੋਂ ਨਹੀਂ ਹਾਰੇ, ਆਪਣੇ ਭਰਾ ਤੋਂ ਹਾਰੇ ਨੇ, ਬਿਭੀਸ਼ਣ ਤੋਂ। ਸਾਰੇ ਸੀਕ੍ਰੇਟ, ਸਾਰਾ ਰਾਜ ਭਰਾ ਨੇ ਦੱਸ ਦਿੱਤਾ ਬਿਭੀਸ਼ਣ ਨੇ। ਔਰ ਚਾਣਕ ਰਿਸ਼ੀ ਕਹਿੰਦੇ ਨੇ, ਮਨੁੱਖ ਦੁਸ਼ਮਣ ਦੇ ਵਾਰ ਤੋਂ ਬਚ ਸਕਦਾ, ਭਰਾ ਦੇ ਵਾਰ ਤੋਂ ਨਹੀਂ ਬਚ ਸਕਦਾ, ਕਿਉਂ, ਭਰਾ ਨੂੰ ਸਭ ਕੁਝ ਪਤਾ, ਸਭ ਕੁਝ ਪਤਾ। ਹੋ ਸਕਦਾ ਦੁਸ਼ਮਣ ਦਾ ਵਾਰ ਖਾਲੀ ਚਲਾ ਜਾਏ, ਕਿਉਂਕਿ ਉਹਨੂੰ ਬਹੁਤਾ ਗਿਆਨ ਨਹੀਂ ਹੈ, ਭਰਾ ਦਾ ਵਾਰ ਖਾਲੀ ਨਹੀਂ ਹੋਵੇ। ਇਸ ਵਾਸਤੇ ਆਮ ਦੁਸ਼ਮਣਾਂ ਦੇ ਸਿੱਤਨੀ ਦੁਸ਼ਮਣੀ ਨਹੀਂ ਪਾਈ ਜਾਂਦੀ, ਨਹੀਂ ਦੇਖੀ ਜਾਂਦੀ, ਕਈ ਦਫ਼ਾ ਭਰਾਵਾਂ ਦੇ ਜੋ ਦੁਸ਼ਮਣੀ ਦੇਖੀ ਜਾਂਦੀ, ਬੜੀ ਭਿਅੰਕਰ। ਵਿਭੀਸ਼ਣ ਨੇ ਸਾਰੇ ਰਾਜ ਦੱਸ ਦਿੱਤੇ ਨੇ, ਵਿਭੀਸ਼ਣ ਭਰਾ ਸੀ ਰਾਵਣ ਦਾ, ਸਾਰੇ ਸੀਕ੍ਰੇਟ ਦੱਸ ਦਿੱਤੇ। ਇਸ ਵਾਸਤੇ ਭਾਰਤ ਦੇ ਚੋਟੀ ਦੇ ਇਤਿਹਾਸਕਾਰ ਕਹਿੰਦੇ ਨੇ, ਰਾਵਣ ਹਾਰਿਆ ਭਰਾ ਦੀ ਮਾਰ ਤੋਂ। ਭਾਰਤ ਵਿਚ ਬੋਲ ਪ੍ਰਚਲਿਤ ਨੇ, ਘਰ ਕਾ ਬੇਦੀ ਲੰਕਾ ਡਾਲੇ। ਇਤਨਾ ਮਹਾਨ ਸੀ ਤੇ ਉਹਨੂੰ ਦੁਸ਼ਟ ਕਿਉਂ ਆਖਿਆ ਗਿਆ? ਮਨੁੱਖ ਦੀ ਫਿਤਰਤ ਹੈ, ਜੋ ਹਾਰ ਜਾਏ ਉਹ ਸ਼ੈਤਾਨ ਆਉਂਦਾ, ਜੋ ਜਿੱਤ ਜਾਏ ਉਹ ਭਗਵਾਨ ਆਉਂਦਾ, ਕੁਦਰਤੀ ਗੱਲ ਹੈ। ਸਭ ਸਭੋਂ ਖੇਡ ਹੈ, ਮਨੁੱਖ ਪ੍ਰਭਾਵਿਤ ਹੈ। ਜੋ ਜਿੱਤਦਾ ਹੈ ਉਹ ਜੋ ਹੈ ਭਗਵਾਨ ਹੈ, ਜੋ ਹਾਰ ਜਾਏ ਉਹ ਸ਼ੈਤਾਨ ਹੈ। ਇਸ ਤਰ੍ਹਾਂ ਹੀ ਹੋਇਆ। ਇਸ ਵਾਸਤੇ ਆਮ ਬੰਦੇ ਕਰੀਬਨ ਕਰੀਬਨ ਕੋਸ਼ਿਸ਼ ਕਰਦੇ ਨੇ ਅਸੀਂ ਜਗਤ ਵਿਚ ਜੇਤੂ ਬਣੀਏ। ਤੇ ਜੇਤੂ ਤਾਂ ਬਣ ਸਕਦੇ ਨੇ, ਕੋਈ ਸ਼ਕਤੀ ਹੋਵੇ, ਤਾਕਤ ਹੋਵੇ, ਮਨੁੱਖ ਸ਼ਕਤੀ ਤੋਂ ਪ੍ਰਭਾਵਿਤ ਹੈ। ਹੁਣੇ ਮੈਂ ਅਰਜ਼ ਕੀਤੀ ਸੀ, ਪਰਮਾਤਮਾ ਇੱਕ ਸ਼ਕਤੀ ਹੈ, ਵਿਅਕਤੀ ਨਹੀਂ ਹੈ। ਹੁਣ ਸ਼ਕਤੀ ਦੋ ਤਰ੍ਹਾਂ ਦੀ ਹੁੰਦੀ ਹੈ। ਇੱਕ ਤੇ ਮਨੁੱਖ ਬਾਹਰੋਂ ਸ਼ਕਤੀਸ਼ਾਲੀ ਹੈ, ਇੱਕ ਮਨੁੱਖ ਅੰਦਰੋਂ ਸ਼ਕਤੀਸ਼ਾਲੀ ਹੈ। ਜੋ ਅੰਦਰ ਦੀ ਸ਼ਕਤੀ ਉਹਨੂੰ ਸਤ ਕਹਿੰਦੇ ਨੇ, ਜੋ ਬਾਹਰ ਦੀ ਸ਼ਕਤੀ ਇਹਨੂੰ ਸਤਾ ਕਹਿੰਦੇ ਨੇ। ਜੋ ਅੰਦਰ ਦੀ ਸ਼ਕਤੀ ਇਹਨੂੰ ਧਰਮ ਨੀਤੀ ਕਹਿੰਦੇ ਨੇ, ਜੋ ਬਾਹਰ ਦੀ ਸ਼ਕਤੀ ਇਹਨੂੰ ਰਾਜਨੀਤੀ ਕਹਿੰਦੇ ਨੇ। ਬਦਕਿਸਮਤੀ ਹੈ, ਆਦਿ ਕਾਲ ਤੋਂ ਸਤਾ ਸਤ ਨਾਲ ਟਕਰਾਉਂਦੀ ਰਹੀ ਹੈ। ਮੈਂ ਜਦ ਪੜ੍ਹਿਆ ਸੀ ਕਿ ਬਦਰ ਦੀ ਲੜਾਈ ਵਿਚ ਮੁਹੰਮਦ ਸਾਹਿਬ ਜੀ ਦਾ ਅਗਲਾ ਦੰਦ ਵੀ ਟੁੱਟ ਗਿਆ ਪੱਥਰ ਦੀ ਚੋਟ ਨਾਲ। ਜਵਾਨ ਉਮਰ ਹੋਵੇ ਤੇ ਪੱਥਰ ਦੀ ਚੋਟ ਔਰ ਜ਼ੋਰ ਦੀ ਇਤਨੀ ਲਗੇ ਕਿ ਦੰਦ ਟੁੱਟ ਜਾ। ਕਿਤਨੀ ਪੀੜਾ ਹੋਈ ਹੋਣੀ ਹੈ, ਕਿਤਨਾ ਦਰਦ ਹੋਇਆ ਹੋਣਾ ਇਸ ਫਕੀਰ ਤਬੀਅਤ ਇਨਸਾਨ ਨਾਲ। ਐਸਾ ਕਿਉਂ ਹੋਇਆ? ਇੱਕ ਪਾਸੇ ਸਤਾ, ਇੱਕ ਪਾਸੇ ਸਤ ਹੈ। ਸਤ ਹਮੇਸ਼ਾ ਬੈਰੂਨੀ ਤੌਰ ਤੇ ਹਾਰਦਾ ਹੋਇਆ ਦਿਖਾਈ ਦੇਗਾ, ਈਸਾ ਸੂਲੀ ਤੇ ਸਤਾਧਾਰੀ ਵੇਖਦੇ ਪਏ ਨੇ ਤਮਾਸ਼ਾ। ਪਰ ਸਤਵਾਦੀ ਤੇ ਸੂਲੀ ਤੇ ਮੈਂ ਹੈਰਾਨ ਹੁੰਦਾ। ਦੁਆਪਰ ਯੁਗ ਦੇ ਅਵਤਾਰੀ ਪੁਰਸ਼ ਦਾ ਜਨਮ ਜੇਲ੍ਹ ਵਿਚ ਹੋਇਆ, ਸ੍ਰੀ ਕ੍ਰਿਸ਼ਨ ਦਾ ਜਨਮ ਜੇਲ੍ਹ ਵਿਚ ਹੋਇਆ, ਮਾਤਾ ਪਿਤਾ ਦੇਵਕੀ ਵਾਸਦੇਵ ਜੇਲ੍ਹ ਦੇ ਸਨ, ਜੇਲ੍ਹ ਦੇ ਚ ਹੀ ਜਨਮ ਹੋਇਆ। ਢੰਗ ਨਾਲ ਇਹਨਾਂ ਨੂੰ ਬਚਾਇਆ ਗਿਆ। ਰਾਜ ਘਰਾਨੇ ਦਾ ਇਹ ਫਰਜ਼ੰਦ ਗਵਾਲਿਆਂ ਵਿਚ ਪਲਿਆ, ਗੁਜਰਾਂ ਵਿਚ ਪਲਿਆ, ਜਨਮ ਦਿੱਤਾ ਦੇਵਕੀ ਨੇ, ਪਾਲਿਆ ਜਸੋਦਾ ਨੇ। ਪਿਤਾ ਤੇ ਵਾਸਦੇਵ ਹੈ ਪਰ ਨਕਲੀ ਪਿਓ ਬਣ ਗਿਆ ਆਨੰਦ ਬਾਬਾ। ਰਾਜ ਘਰਾਨੇ ਦਾ ਇਹ ਬੱਚਾ ਥੋੜਾ ਜਿਹਾ ਵੱਡਾ ਹੋ ਕੇ ਗਊਆਂ ਚਾਰ ਕੇ ਆਪਣੀ ਉਪਜੀਵਿਕਾ ਚਲਾਉਂਦਾ ਰਿਹਾ, ਗੁਜਰਾਂ ਵਿਚ ਪਲੇ, ਗਵਾਲਿਆਂ ਵਿਚ ਪਲੇ। ਸੰਤ ਜਾਂ ਤੇ ਸੂਲੀ ਤੇ ਜਾਂ ਲੜਾਈ ਵਿਚ ਕੋਈ ਉਸਦੇ ਦੰਦ ਤੋੜਦਾ। ਸੰਤ ਦਾ ਜਨਮ ਜੇਲ੍ਹ ਵਿਚ ਤੇ ਸੰਤ ਦਾ ਅੰਤ ਵੀ ਜੇਲ੍ਹ ਵਿਚ। ਦੁਰਯੋਧਨ ਦੀ, ਕੰਸ ਦੀ ਜੇਲ੍ਹ ਵਿਚ ਸ੍ਰੀ ਕ੍ਰਿਸ਼ਨ ਦਾ ਜਨਮ ਹੋਇਆ, ਜਹਾਂਗੀਰ ਦੀ ਜੇਲ੍ਹ ਵਿਚ ਗੁਰੂ ਅਰਜਨ ਦੇਵ ਜੀ ਦਾ ਅੰਤ ਹੋਇਆ। ਹੈਰਾਨਗੀ, ਸੰਤ ਦਾ ਜਨਮ ਜੇਲ੍ਹ ਵਿਚ, ਸੰਤ ਦਾ ਅੰਤ ਜੇਲ੍ਹ ਵਿਚ। ਕਾਰਨ, ਸਤਾ ਤੇ ਸਤ ਦਾ ਗੋਲ ਹੈ, ਸਤਾਧਾਰੀ ਸਤਵਾਦੀ ਨੂੰ ਕਬੂਲ ਨਹੀਂ ਕਰਦਾ, ਨਹੀਂ ਮੰਨਦਾ। ਜੈਸੇ ਜੈਸੇ ਸਤਾ ਵੱਧਦੀ ਹੈ, ਤਾਕਤ ਵੱਧਦੀ ਹੈ, ਮਨੁੱਖ ਦਾ ਹੰਕਾਰ ਵੱਧਦਾ ਹੈ। ਤਾਕਤਵਰ ਹੋਵੇ ਤੇ ਹੰਕਾਰੀ ਨਾ ਹੋਵੇ, ਐਸਾ ਹੁੰਦਾ ਹੀ ਨਹੀਂ ਹੈ। ਬਹੁਤ ਤਾਕਤ ਵੱਧ ਗਈ ਸੀ ਹਰਨਾਕਸ਼ ਦੀ, ਹੰਕਾਰੀ ਮਨੁੱਖ ਨਿਰੰਕਾਰ ਨੂੰ ਇਨਕਾਰ ਕਰ ਸਕਦਾ ਹੈ। ਹਰਨਾਕਸ਼ ਨੇ ਕਰ ਦਿੱਤਾ ਸੀ, ਆਖਿਆ ਕੌਣ ਰੱਬ ਆਉਂਦਾ, ਮੈਂ ਖੁਦ ਰੱਬ ਹਾਂ। ਨਮਰੂਦ ਨੇ ਕਰ ਦਿੱਤਾ ਸੀ, ਕੌਣ ਖੁਦਾ ਆਉਂਦਾ, ਮੈਂ ਖੁਦ ਖੁਦਾ ਹਾਂ। ਨਮਰੂਦ ਨੇ ਐਸਾ ਕਹਿ ਦਿੱਤਾ ਸੀ ਮਿਸਰ ਦੇ ਉਸ ਵਕਤ ਦੇ ਨਵਾਬ ਨੇ, ਮੈਂ ਖੁਦ ਖੁਦਾ, ਖੁਦਾ ਕੀ ਹੁੰਦਾ। ਹਰਨਾਕਸ਼ ਨੇ ਕਹਿ ਦਿੱਤਾ ਸੀ ਪਰਮਾਤਮਾ ਕੀ ਹੁੰਦਾ, ਮੈਂ ਖੁਦ ਪਰਮਾਤਮਾ। ਉਹ ਆਪਣੇ 5 ਸਾਲ ਦੇ ਬੱਚੇ ਨੂੰ ਕਹਿੰਦਾ ਤੂੰ ਜਪਿਆ ਕਰ ਮੇਰਾ ਨਾਮ ਤਾਂ ਕਿ ਬਾਕੀ ਬੱਚੇ ਵੀ ਜਪਣ। ਪਹਿਲੇ ਬੱਚਿਆਂ ਤੋਂ ਜਪਵਾਈਏ, ਫਿਰ ਜਵਾਨਾਂ ਤੋਂ, ਫਿਰ ਬੁੱਢਿਆਂ ਤੋਂ। ਸ਼ੁਰੂਆਤ ਬੱਚਿਆਂ ਤੋਂ ਕਰੀਏ। ਪਰ ਬੱਚਾ ਬੜੀ ਨਿਰਾਲੀ ਤਬੀਅਤ ਦਾ ਸੀ, ਮਾਂ ਤੋਂ ਸੰਸਕਾਰ ਮਿਲੇ ਸਨ ਪਰਮਾਤਮਾ ਦੇ। ਤੇ ਕਿਸੇ ਵਕਤ ਮੈਂ ਅਰਜ਼ ਕਰਾਂਗਾ, 90% ਮਨੁੱਖੀ ਬੱਚੇ 'ਚ ਮਾਂ ਦੇ ਹੀ ਸੰਸਕਾਰ ਹੁੰਦੇ ਨੇ। ਇਹੀ ਕਾਰਨ ਹੈ ਕਿ ਏਸ਼ੀਆ ਦੇ 'ਚ ਅਗਰ ਬੱਚਾ ਭੈੜਾ ਹੈ ਤਾਂ ਗੱਲ ਮਾਂ ਨੂੰ ਕੱਢਦੇ ਨੇ। ਗੁਸਤਾਖੀ ਮਾਫ। ਜਦ ਹਰਨਾਕਸ਼ ਪ੍ਰਹਿਰਾਦ ਨੂੰ ਕਹਿੰਦੇ ਤੂੰ ਜਪ ਜਲ ਹਰਨਾਕਸ਼ ਥਲ ਹਰਨਾਕਸ਼, ਇਹ 5 ਸਾਲ ਦਾ ਬੱਚਾ ਕਹਿੰਦਾ ਬਾਪੂ ਕੀ ਬੱਚਿਆਂ ਵਾਲੀ ਗੱਲ ਕਰਦੇ ਹੋ, ਜਲ ਹੈ ਰਾਮ ਥਲ ਹੈ ਰਾਮ। ਇਹ 5 ਸਾਲ ਦਾ ਬੱਚਾ ਬਜ਼ੁਰਗਾਂ ਵਾਲੀ ਗੱਲ ਕਰਦਾ ਹੈ, ਉਹ 72 ਸਾਲ ਦਾ ਬੁੱਢਾ ਬੱਚਿਆਂ ਵਾਲੀ ਗੱਲ ਕਰਦਾ। ਅਧਕੜ ਉਮਰ ਚ ਉਸਦੇ ਘਰ ਔਲਾਦ ਹੋਈ ਸੀ, ਹੋਏ ਇੱਕੋ ਹੀ ਲੜਕਾ ਸੀ, ਇਹ ਤੇ ਬੱਚਿਆਂ ਦੀ ਗੱਲ ਕਰਦਾ। ਦਾੜੀ ਸਫੈਦ ਕੀਤੀ ਧੁੱਪ ਦੇ, ਕੁਛ ਵੀ ਨਾ ਹੋਇਆ, ਕੁਛ ਵੀ ਨਾ ਹੋਇਆ। ਇਰਾਨੀ ਸੂਫੀ ਸੰਤ ਠੀਕ ਕਹਿੰਦੇ ਨੇ, ਬਜ਼ੁਰਗੀ ਬਾ ਅਕਲ ਅਸਤ ਨਕੇ ਬਾ ਸਾਲ, ਤਵੰਗਰੀ ਬਾ ਦਿਲ ਅਸਤ ਨਕੇ ਬਾ ਮਾਲ। ਬਜ਼ੁਰਗੀ ਤੇ ਅਕਲ ਤੋਂ ਹੈ, ਉਮਰ ਤੋਂ ਨਾ ਨਾ ਪੁੱਛਦੀ ਉਮਰ ਕਿਤਨੀ ਹੈ। ਹੋ ਸਕਦਾ 80 ਸਾਲ ਦਾ ਹੋ ਕੇ ਵੀ ਬੱਚਿਆਂ ਦੀ ਜ਼ਿੰਦਗੀ ਬਤੀਤ ਪਿਆ ਕਰਦਾ ਹੋਵੇ। ਅਕਸਰ ਬੁੱਢਿਆਂ ਦੇ ਬੱਚੇ ਮਿਲਣਗੇ, ਕਦੀ ਕਦਾਈ ਕੋਈ ਬੱਚਿਆਂ ਚ ਬਜ਼ੁਰਗ ਵੀ ਮਿਲ ਜਾਂਦਾ। 5 ਸਾਲ ਦਾ ਧਰੂ ਹੈ ਭਗਤ ਹੈ, 5 ਸਾਲ ਦਾ ਪ੍ਰਹਿਲਾਦ ਹੈ ਭਗਤ ਹੈ। ਤੁਸੀਂ ਗੁਰੂ ਗ੍ਰੰਥ ਸਾਹਿਬ ਤੋਂ ਪੁੱਛੋ ਬਈ ਨਾਮ ਕਿਵੇਂ ਜਪੀਏ। ਭਗਤ ਕਬੀਰ ਕਹਿੰਦੇ ਨੇ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਇਹ 70 ਸਾਲ ਦੇ ਬੁੱਢੇ ਰੱਬ ਦਾ ਨਾਂ ਇੰਜ ਜਪ ਜਿਵੇਂ 5 ਸਾਲ ਦੇ ਧਰੂ ਨੇ ਜਪਿਆ, ਜਿਵੇਂ 5 ਸਾਲ ਦੇ ਪ੍ਰਹਿਲਾਦ ਨੇ ਜਪਿਆ। ਇਹਨਾਂ ਤੋਂ ਪ੍ਰੇਰਨਾ ਲਓ, ਇਸ ਤੋਂ ਸਿੱਖਿਆ ਲਓ। ਜੈਸੇ ਜੈਸੇ ਮਨੁੱਖ ਦੀ ਤਾਕਤ ਵੱਧਦੀ ਏ, ਸ਼ਕਤੀ ਵੱਧਦੀ ਏ, ਹੰਕਾਰ ਵੱਧਦਾ ਤੇ ਹੰਕਾਰੀ ਅਗਰ ਹੰਕਾਰ ਸ਼ਿਖਰ ਤੇ ਪਹੁੰਚ ਗਿਆ ਤਾਂ ਉਹਦੇ ਸਾਹਮਣੇ ਨਿਰੰਕਾਰ ਵੀ ਛੋਟਾ ਹੁੰਦਾ, ਉਹਨੂੰ ਵੱਡਾ ਨਹੀਂ ਕਹੇਗਾ। ਹੰਕਾਰੀ ਆਪਣੇ ਤੋਂ ਵੱਡਾ ਕਿਸੇ ਨੂੰ ਕਹਿ ਨਹੀਂ ਸਕਦਾ, ਉਹਦੇ ਸਾਹਮਣੇ ਰੱਬ ਛੋਟਾ ਹੋ ਜਾਂਦਾ ਉਹਦੀ ਨਜ਼ਰਾਂ ਚ, ਉਹ ਨਹੀਂ ਮੰਨਦਾ, ਇਨਕਾਰੀ ਹੋ ਜਾਂਦਾ। ਅਕਬਰ ਦੀ ਵੀ ਜਦ ਤਾਕਤ ਵਧੀ ਸੀ ਨਾ, ਉਹਨੇ ਪੈਗੰਬਰ ਬਣਨ ਦੀ ਕੋਸ਼ਿਸ਼ ਕੀਤੀ। ਸ਼ਾਇਦ ਜਿਨ੍ਹਾਂ ਨੇ ਇਤਿਹਾਸ ਦਾ ਮੁਤਾਲਾ ਕੀਤਾ, ਉਹਨੇ ਭਾਰਤ ਦੇ ਚ ਮਜ਼ਹਬ ਚਲਾਇਆ ਸੀ ਦੀਨੇ ਇਲਾਹੀ। ਤਾਨਸੇਨ ਨੇ ਕਬੂਲ ਕਰ ਲਿਆ, ਬੀਰਬਲ ਨੇ ਵੀ ਕਬੂਲ ਕਰ ਲਿਆ, ਮੁੱਲੇ ਦੋ ਪਿਆਜ਼ੇ ਨੇ ਵੀ ਕਬੂਲ ਕਰ ਲਿਆ, ਜਨਾਬ ਫੈਜ਼ੀ ਨੇ ਵੀ ਕਬੂਲ ਕਰ ਲਿਆ, ਰਹੀਮ ਅੜ ਗਏ। ਅਫਗਾਨਿਸਤਾਨ ਦੇ ਅਫਗਾਨੀ ਪਠਾਣ ਸਨੇ, ਸਿਆਣੇ ਬੜੇ ਸਨ, ਪਾਲਿਆ ਪੋਸਿਆ ਅਕਬਰ ਨੂੰ ਉਸੇ ਨੇ ਸੀ। ਉਹ ਕਹਿਣ ਲੱਗਾ ਜਹਾਂ ਪਨਾਹ, ਤੁਸੀਂ ਬਾਦਸ਼ਾਹ ਹੀ ਠੀਕ ਹੋ, ਪੈਗੰਬਰ ਨਹੀਂ। ਪੈਗੰਬਰ ਤੇ ਉਹ ਹੁੰਦਾ ਜਿਸ ਨੂੰ ਖੁਦਾ ਨੇ ਕੋਈ ਪੈਗਾਮ ਦਿੱਤਾ ਹੈ ਸੰਸਾਰ ਦੇ ਲਈ। ਤੁਸੀਂ ਬਾਦਸ਼ਾਹ, ਤੁਸੀਂ ਸ਼ਹਿਨਸ਼ਾਹ, ਪੈਗੰਬਰ ਨਹੀਂ। ਬੜੀ ਗੱਲ ਖਟਕੀ ਅਕਬਰ ਨੂੰ, ਪਰ ਅਕਬਰ ਕੁਛ ਅਹਿਸਾਨਾਂ ਥੱਲੇ ਦਬਿਆ ਹੋਇਆ ਸੀ। ਕਨੌਜ ਦੇ ਮੈਦਾਨ ਵਿਚ ਹੁਮਾਇਓ ਜਦ ਹਾਰ ਗਿਆ ਸੀ ਤੇ ਹਿੰਦੁਸਤਾਨ ਤੋਂ ਨਸਿਆ, ਸ਼ੇਰ ਸ਼ਾਹ ਸੂਰੀ ਉਸਦਾ ਪੀਛਾ ਕਰਦਾ, ਉਦੋਂ ਅਕਬਰ 1 ਸਾਲ ਦਾ ਸੀ। ਕਾਬਲ ਦੇ ਛੋੜ ਕੇ ਹੁਮਾਇਓ ਅਸਫਾਨ ਗਿਆ ਆਪਣੇ ਸਹੁਰੇ ਕੋਲ ਮਦਦ ਲੈਣ ਵਾਸਤੇ। ਪਾਲਣ ਪੋਸ਼ਣਾ ਅਕਬਰ ਦੀ ਰਹੀਮ ਨੇ ਕੀਤੀ, ਅਹਿਸਾਨ ਥੱਲੇ ਅਕਬਰ ਦਬਿਆ ਹੋਇਆ ਸੀ, ਵਰਨਾ ਗੱਲ ਬੜੀ ਖਟਕੀ ਰਹੀਮ ਦੀ ਉਸ ਨੂੰ। ਰਹੀਮ ਨੇ ਕਿਹਾ ਪੈਗੰਬਰ ਤੇ ਉਹ ਹੁੰਦਾ ਜਿਸ ਨੂੰ ਖੁਦਾ ਨੇ ਕੋਈ ਪੈਗਾਮ ਦਿੱਤਾ ਹੈ, ਤੁਸੀਂ ਕਿਸ ਤਰ੍ਹਾਂ ਪੈਗੰਬਰ, ਤੁਸੀਂ ਬਾਦਸ਼ਾਹ ਹੋ, ਮੈਂ ਤੁਹਾਡਾ ਇਹ ਮਜ਼ਹਬ ਨਹੀਂ ਕਬੂਲ ਕਰ ਸਕਦਾ, ਔਰ ਮੈਂ ਪੈਗੰਬਰ ਜਾਣ ਕੇ ਤੁਹਾਨੂੰ ਸਜਦਾ ਵੀ ਨਹੀਂ ਕਰ ਸਕਦਾ। ਸ਼ਾਇਦ ਆਪ ਨੂੰ ਪਤਾ ਹੋਵੇ ਜਦ ਤਖਤ ਨਸ਼ੀਨ ਹੋਇਆ ਜਹਾਂਗੀਰ ਅਕਬਰ ਦਾ ਲੜਕਾ, ਉਹਨੇ ਸਭ ਤੋਂ ਪਹਿਲੇ ਰਹੀਮ ਨੂੰ ਜੇਲ੍ਹ ਵਿਚ ਪਾਇਆ, ਉਹਦੀ ਹਵੇਲੀ ਜ਼ਬਤ ਕਰ ਦਿੱਤੀ, ਉਹਦੀ ਜਾਇਦਾਦ ਜ਼ਬਤ ਕੀਤੀ, ਮੇਰੇ ਪਿਓ ਦੀ ਸ਼ਾਨ ਦੀ ਜਿਸ ਨੇ ਗੁਸਤਾਖੀ ਕੀਤੀ, ਪਰ ਮੇਰੇ ਪਿਤਾ ਦਾ ਮਜ਼ਹਬ ਨਹੀਂ ਚੱਲਣ ਦਿੱਤਾ। ਇਹਦਾ ਘਰ ਘਾਟ ਤਬਾਹ ਕਰ ਦਿੱਤਾ, ਇਹਨੂੰ ਸਜ਼ਾਏ ਮੌਤ ਦੇਣੀ ਸੀ, ਪਰ ਕੁਝ ਸੂਫੀ ਫਕੀਰਾਂ ਦੀ ਮਦਾਖਲਾ ਵੀ ਬਈ ਨਹੀਂ, ਬੰਦਾ ਬਹੁਤ ਸਿਆਣਾ ਹੈ, ਨੇਕ ਹੈ। ਸ਼ਾਇਦ ਤੁਹਾਡੇ ਵਿੱਚੋਂ ਬਹੁਤਿਆਂ ਨੂੰ ਪਤਾ ਹੋਵੇ ਇਸਦਾ ਇੱਕ ਗ੍ਰੰਥ ਵੀ ਹੈ ਸੰਸਕ੍ਰਿਤ ਦੇ ਚ ਔਰ ਬ੍ਰਿਜ ਭਾਸ਼ਾ ਚ। ਰਹੀਮ ਦੁਹਾਵਲੀ ਬੜੀ ਮਸ਼ਹੂਰ ਹੈ, ਬੜੇ ਕੀਮਤੀ ਨੁਕਤੇ ਉਸਨੇ ਬਿਆਨ ਕੀਤੇ ਨੇ, ਬੜੇ ਮਹਾਨ ਨੁਕਤੇ ਉਸਨੇ ਬਿਆਨ ਕੀਤੇ ਨੇ। ਦਾਨੀ ਬੜਾ ਸੀ, ਆਮ ਪੈਗੰਬਰਾਂ ਨੇ ਅਵਤਾਰਾਂ ਨੇ ਗੁਰੂਆਂ ਨੇ ਇੰਨਾ ਹੀ ਆਖਿਆ ਦਸਵੰਧ ਕੱਢੋ, ਦਸਵਾਂ ਹਿੱਸਾ ਕੱਢੋ, ਇਹ ਅੱਧਾ ਕੱਢ ਦਿੰਦਾ ਸੀ, ਇੰਨਾ ਦਾਨੀ ਸੀ। ਲੋੜਵੰਦ ਹਰ ਵਕਤ ਇਸ ਦੇ ਬੂਹੇ ਤੇ ਆਉਂਦੇ ਸਨ। ਅੱਜ ਜਦ ਜੇਲ੍ਹ ਚੋਂ ਰਿਹਾ ਹੋਇਆ, ਸਭ ਕੁਝ ਤਬਾਹ, ਕੁਛ ਵੀ ਕੋਈ ਨਹੀਂ, ਤੇ ਹੁਕਮ ਇਹ ਹੋਇਆ ਤੂੰ ਆਸਾਮ ਸਾਈਡ ਨਿਕਲ ਜਾ, ਕਮ ਸੇ ਕਮ ਮੇਰੀ ਨਜ਼ਰਾਂ ਤੋਂ 1000 ਕੋ ਦੂਰ ਹੋ। 1000 ਕੋ ਹੁਣ 1500-1600 ਮੀਲ ਬਣ ਜਾਂਦਾ, ਇਤਨਾ ਦੂਰ ਹੋ ਜਾ। ਜਹਾਂਗੀਰ ਨੇ ਕਿਹਾ ਕਿ ਚਲਾ ਗਿਆ ਵਿਚਾਰਾ, ਰਸਤੇ ਚ ਮਧੂਕੜੀ ਮੰਗਦਾ ਹੋਇਆ ਗੁਜ਼ਾਰਾ ਕੀਤਾ। ਇਸ ਕੁਛ ਸਾਧੂਆਂ ਨੇ ਪਹਿਚਾਣ ਲਿਆ ਤੇ ਮਹਾਦਾਨੀ ਰਹੀਮ ਹੈ, ਹੱਥ ਫੈਲਾਇਆ। ਉੱਥੇ ਉਹ ਕਹਿੰਦਾ, ਯਾ ਰਹੀਮ ਦਰ ਦਰ ਫਿਰੇ, ਮਾਂਗ ਮਧੂਖਰੀ ਖਾਏ, ਯਾਰੋ ਯਾਰੀ ਛੋੜ ਦੋ, ਅਬ ਰਹੀਮ ਵੋ ਨਾ ਹੈ। ਮੈਂ ਹੁਣ ਉਹ ਨਹੀਂ, ਲੈਣ ਵਾਲਿਆਂ ਨੇ ਮੇਰੇ ਨਾਲ ਜਿਹੜੀ ਯਾਰੀ ਜੋੜੀ ਸੀ ਉਹ ਛੋੜ ਦੇਣ, ਕਿਉਂਕਿ ਮੈਂ ਦੇਣ ਜੋਗਾ ਨਹੀਂ ਹਾਂ, ਮੇਰੇ ਕੋਲ ਕੁਛ ਵੀ ਨਹੀਂ। ਲੰਬੀ ਚੌੜੀ ਉਹਦੀ ਇਹ ਦੁਹਾਵਲੀ ਹੈ, ਬਈ ਵਗਦਾ ਹੋਇਆ ਦਰਿਆ ਬੰਦ ਹੋ ਗਿਆ, ਸੁੱਕ ਗਿਆ, ਮੇਰੇ ਕੋਲ ਪਾਣੀ ਦੇਣ ਵਾਸਤੇ ਨਹੀਂ ਹੈ। ਸਾਧੂ ਵੀ ਬੜੇ ਗਿਆਨੀ ਸਨ ਜਿਨ੍ਹਾਂ ਨੇ ਹੱਥ ਫੈਲਾਇਆ ਸੀ, ਆਖਿਆ ਬਈ ਸਰਿਤਾ ਸੁੱਕ ਜਾਂਦੀ ਹੈ, ਲੋਕੀ ਖੂਹ ਪੱਟ ਕੇ ਵੀ ਪਾਣੀ ਕੱਢ ਲੈਂਦੇ ਨੇ ਜ਼ਮੀਨ ਚੋਂ। ਇੱਕ ਨਿੱਕੀ ਜਿਹੀ ਅੰਗੂਠੀ ਪਹਿਨੀ ਹੋਈ ਸੀ ਕਿਧਰੇ ਸੋਨੇ ਦੀ, ਕਹਿਣ ਲੱਗੇ ਹਾਂ ਖੂਹ ਦੇ ਇਤਨਾ ਪਾਣੀ ਹੈ, ਕੱਢ ਕੇ ਦੇ ਦਿੱਤੀ। ਇਸ ਤਰ੍ਹਾਂ ਦਾ ਪੁਰਸ਼ ਸੀ ਰਹੀਮ। ਹੰਕਾਰ ਜਦ ਸ਼ਿਖਰ ਤੇ ਪਹੁੰਚਿਆ ਤਾਂ ਬਾਹਕ ਸ਼ਾਹਤ ਇਹਨਾਂ ਦੇ ਤੇ ਜ਼ਿੰਦਗੀ ਚ ਗੱਲਾਂ ਹੁੰਦੀ ਹੈ। ਮਰਨ ਤੋਂ ਬਾਅਦ ਨੇ ਅਕਬਰ ਦੇ ਅੰਦਰ ਖਿਆਲ ਆਇਆ, ਪੈਗੰਬਰ ਅਵਤਾਰ ਤੇ ਸੰਸਾਰ ਤੋਂ ਰੁਖਸਤ ਹੋ ਜਾਣ ਤਾਂ ਵੀ ਪੂਜੇ ਜਾਂਦੇ ਨੇ, ਔਰ ਰਾਬਿੰਦਰ ਨਾਥ ਟੈਗੋਰ ਨੇ ਤੇ ਇੱਥੇ ਤੱਕ ਕਿਹਾ ਕੋਈ ਅਵਤਾਰੀ ਪੁਰਸ਼ ਆਪਣੇ ਸਮੇਂ ਚ ਨਹੀਂ ਪੂਜਿਆ ਜਾਂਦਾ, ਜਦੋਂ ਹੁੰਦਾ ਹੈ ਸਮਝਿਆ ਨਹੀਂ ਜਾਂਦਾ, ਜਦ ਰੁਖਸਤ ਹੋ ਜਾਂਦਾ ਹੈ ਲੋਕਾਂ ਨੂੰ ਸਮਝ ਮਿਲਦੀ ਹੈ ਉਦੋਂ ਹੁੰਦਾ ਨਹੀਂ। ਕੋਈ ਅਵਤਾਰੀ ਪੁਰਸ਼ ਆਪਣੇ ਸਮੇਂ ਚ ਨਹੀਂ ਪੂਜਿਆ ਗਿਆ, ਠੁਕਰਾਇਆ ਗਿਆ, ਜਦ ਉਹ ਹੁੰਦਾ ਹੈ ਸਮਝ ਦੇ ਚ ਨਹੀਂ ਆਉਂਦਾ, ਜਦ ਲੋਕਾਂ ਦੀ ਸਮਝ ਆਉਂਦੀ ਹੈ ਉਦੋਂ ਉਹ ਹੁੰਦਾ ਨਹੀਂ, ਫਿਰ ਉਹ ਸਮਝ ਦੀ ਪੂਜਾ ਚੱਲਦੀ ਹੈ। ਟੈਗੋਰ ਨੇ ਠੀਕ ਆਖਿਆ, ਆਪਣੇ ਸਮੇਂ ਚ ਪੰਜਵੇਂ ਗੁਰੂ ਨਾਨਕ ਤੱਤੀ ਤਵੀ ਦੇ ਨੇ, ਸਤਾ ਤੇ ਸਤ ਦਾ ਗੋਲ ਹੈ। ਹੁਣ ਸਤਾ ਕਿਵੇਂ ਪ੍ਰਾਪਤ ਹੁੰਦੀ ਹੈ? ਚਾਣਕ ਰਿਸ਼ੀ ਕਹਿੰਦੇ ਨੇ ਸਤਾ ਮਿਲਦੀ ਹੈ 4 ਗੁਣਾਂ ਨਾਲ, ਤੇ ਸਤ ਪ੍ਰਾਪਤ ਹੁੰਦਾ 2 ਗੁਣਾਂ ਨਾਲ। ਸਤ ਦੇ 2 ਗੁਣ ਨੇ, ਸਤਾ ਦੇ 4 ਗੁਣ ਨੇ, ਇਸ ਵਾਸਤੇ ਸਤਾ ਕਹਿੰਦੇ ਨੇ ਚੌਪਾਇਆ ਜਾਨਵਰ ਹੈ, ਮਨੁੱਖਤਾ ਤੇ ਧਰਮ ਦੇ ਚਾਹੁੰਦੀ ਹੈ। ਉਹ 2 ਪੈਰਾਂ ਤੇ ਚੱਲਦਾ, ਉਹਦੇ 2 ਪੈਰ ਨੇ, ਗੁਰੂ ਨਾਨਕ ਨੇ ਬਿਆਨ ਕੀਤੇ ਨੇ। ਸਤਾ ਦੇ 4 ਕਦਮ ਨੇ, 4 ਗੁਣਾਂ ਨਾਲ ਪ੍ਰਾਪਤ ਹੁੰਦੀ ਹੈ, ਇਹਨੂੰ ਚਾਣਕ, ਬਿਦਰ ਔਰ ਭਰਤਰੀ ਬਿਆਨ ਕਰਦੇ ਨੇ। ਮੈਂ ਸਵੇਰੇ ਅਰਜ਼ ਕੀਤੀ ਸੀ, ਇਹਨਾਂ ਤਿੰਨਾਂ ਮਹਾਂਪੁਰਸ਼ਾਂ ਨੇ ਰਾਜਨੀਤੀ ਦੇ ਬੜੇ ਵੱਡੇ ਵੱਡੇ ਗ੍ਰੰਥ ਲਿਖੇ ਨੇ, ਚਾਣਕ ਨੀਤੀ ਦਰਪਣ, ਬਿਦਰ ਨੀਤੀ ਦਰਪਣ ਤੇ ਨੀਤੀ ਸ਼ਤਕ ਭਰਤਰੀ ਦਾ। ਅੱਜ ਭਾਰਤ ਵਿਚ ਹਰ ਵੱਡੇ ਰੇਲਵੇ ਸਟੇਸ਼ਨ ਤੇ, ਰੇਲਵੇ ਬੁੱਕ ਸਟਾਲ ਤੇ ਇਹਨਾਂ ਦੇ ਗ੍ਰੰਥ ਆਮ ਵਿਕਦੇ ਨੇ। ਸਫ਼ਰ ਦੇ ਜਿਤਨੇ ਇਹ 3 ਗ੍ਰੰਥ ਪੜ੍ਹੇ ਜਾ ਰਹੇ ਨੇ, ਮੈਂ ਦੇਖ ਕੇ ਹੈਰਾਨ ਹੋਇਆ, ਹੋਰ ਇਤਨੇ ਨੇ? ਚਾਣਕ ਨੀਤੀ ਦਰਪਣ, ਬਿਦਰ ਨੀਤੀ ਦਰਪਣ ਤੇ ਨੀਤੀ ਸ਼ਤਕ ਬਰਤਰੀ। ਚਾਣਕ ਸਦਾ ਪ੍ਰਾਪਤੀ ਦੇ 4 ਗੁਣ ਦੱਸਦਾ ਹੈ, ਸ਼ਾਮ, ਦਾਮ, ਡੰਡ, ਭੇਦ। ਸ਼ਾਮ, ਅਗਲੇ ਦੀ ਸ਼ਰਨੀ ਪੈ ਜਾਓ, ਪੈਰੀ ਪੈ ਜਾਓ, ਤੇ ਅਗਲੇ ਦੀ ਪੈਰੀ ਪੈ ਕੇ ਅਗਲੇ ਦੇ ਪੈਰ ਰੋਕ ਦਿਓ, ਉਹਨੂੰ ਚੱਲਣ ਜੋਗਾ ਰਹਿਣ ਹੀ ਨਾ ਦਿਓ। ਅਗਲਾ ਸਿਆਣਾ ਹੋਵੇ ਤੇ ਇਹ ਸੋਚੇ ਜਿਹੜਾ ਮੇਰਾ ਮੇਰੇ ਪੈਰੀ ਪੈ ਰਿਹਾ, ਮੇਰੇ ਪੈਰਾਂ ਨੂੰ ਰੋਕਣ ਵਾਸਤੇ ਪੈ ਰਿਹਾ, ਮੈਂ ਚੱਲ ਨਾ ਸਕਾਂ, ਸਿਆਣਾ ਹੋਵੇ। ਔਰ ਉਹ ਇਸ ਤਰ੍ਹਾਂ ਕਾਬੂ ਨਾ ਹੋਵੇ ਤਾਂ ਫਿਰ ਸਤਾ ਦੂਸਰਾ ਗੁਣ ਵਧਦੀ ਹੈ ਕਿ ਦਾਮ, ਕੁਝ ਦੇ ਕੇ ਖਰੀਦ ਲਓ, ਹਰ ਚੀਜ਼ ਜਗਤ ਵਿਚ ਬਿਕਾਊ ਹੈ, ਮਨੁੱਖਤਾ ਵੀ ਬਿਕਾਊ ਹੈ, ਇਨਸਾਨੀਅਤ ਵੀ ਬਿਕਾਊ ਹੈ। ਬਾਜ਼ਾਰ ਵਿਚ ਇਸਤਰੀ ਦੀ ਅਸਮਤ ਵਿਕਦੀ ਹੈ, ਸਾਰੀ ਦੁਨੀਆਂ ਚ ਪੁਰਸ਼ ਦਾ ਇਮਾਨ ਵਿਕਦਾ, ਧਰਮ ਵਿਕਦਾ ਹੈ। ਮਿਰਜ਼ਾ ਗਾਲਬ ਨੇ ਕਿਸੇ ਵਕਤ ਕਿਹਾ ਸੀ, ਹਵਸ ਕੇ ਬੰਦੇ ਵਫਾ ਕੋ ਵੇਚ ਦੇਤੇ ਹੈ, ਖੁਦਾ ਕੇ ਘਰ ਕੀ ਕਿਆ ਕਹੀਏ, ਖੁਦਾ ਕੋ ਵੇਚ ਦੇਤੇ ਹੈ। ਮਨੁੱਖ ਨੂੰ ਮੁੱਲ ਮਿਲਣਾ ਚਾਹੀਦਾ ਹੈ, ਉਹ ਇਮਾਨ ਵੀ ਵੇਚਣ ਨੂੰ ਤਿਆਰ ਹੈ, ਧਰਮ ਵੀ ਵੇਚਣ ਨੂੰ ਤਿਆਰ ਹੈ, ਕੌਮ ਵੀ ਵੇਚਣ ਨੂੰ ਤਿਆਰ ਹੈ, ਸਭ ਕੁਝ ਵੇਚਣ ਨੂੰ ਤਿਆਰ ਹੈ, ਮੁੱਲ ਮਿਲਣਾ ਚਾਹੀਦਾ। ਹਵਸ ਕੇ ਬੰਦੇ ਵਫਾ ਕੋ ਵੇਚ ਦੇਤੇ ਹੈ, ਮਿਰਜ਼ਾ ਗਾਲਬ, ਹਵਸ ਕੇ ਬੰਦੇ ਵਫਾ ਕੋ ਵੇਚ ਦੇਤੇ ਹੈ, ਖੁਦਾ ਕੇ ਘਰ ਕੀ ਕਿਆ ਕਹੀਏ, ਖੁਦਾ ਕੋ ਵੇਚ ਦੇਤੇ ਹੈ। ਖਰੀਦ ਲੋ ਇਸ ਦਾ ਇਮਾਨ, ਖਰੀਦ ਲੋ ਇਸ ਦੀ ਅਣਖ, ਇਹਦੀ ਗੈਰਤ, ਇਹਦੀ ਹਿੰਮਤ, ਇਹਦੀ ਜੁਰਤ, ਦਾਮ। ਪਰ ਅਗਲਾ ਇਤਨਾ ਅਣਖੀਲਾ ਹੋਵੇ ਔਰ ਆਖੇ ਮੈਂ ਕੋਈ ਵਸਤੂ ਨਹੀਂ ਹਾਂ ਕਿ ਤੂੰ ਮੈਨੂੰ ਖਰੀਦ ਲਵੇਂ, ਮੈਂ ਵਿਕਾਊ ਮਾਲ ਨਹੀਂ, ਤੋ ਸਤਾਧਾਰੀ ਫਿਰ ਤੀਸਰੇ ਗੁਣ ਨੂੰ ਵਰਤਦਾ ਹੈ, ਸ਼ਾਮ, ਦਾਮ, ਦੰਡ। ਦੰਡ ਦਿਓ, ਟੋਰਚਰ ਕਰੋ, ਮਾਰੋ, ਜੇਲ੍ਹ ਦੇ ਚ ਪਾਓ, ਤਕਲੀਫ ਦਿਓ, ਸਤਾਓ, ਭੁੱਖਾ ਮਾਰੋ, ਪਿਆਸਾ ਮਾਰੋ, ਟੋਰਚਰ ਕਰੋ। ਤੇ ਜੋ ਇਸ ਢੰਗ ਨਾਲ ਵੀ ਕਾਬੂ ਨਾ ਆਵੇ, ਭੇਦ ਪਾੜੋ, ਇੱਕ ਪਾਰਟੀ ਦੀ ਦੋ ਦੋ ਪਾਰਟੀ ਬਣਾ ਦੋ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵਕਤ ਉਹਨਾਂ ਦੇ ਵੱਡੇ ਭਰਾ ਪ੍ਰਿਥੀ ਚੰਦ ਨੇ ਗੁਰੂ ਹੋਣ ਦਾ ਦਾਅਵਾ ਕਰ ਲਿਆ, ਮੈਂ ਗੁਰੂ ਹਾਂ, ਇਹ ਗੁਰੂ ਨਹੀਂ ਹੈ। ਮਸੰਦਾ ਨੂੰ ਨਾਲ ਲੈ ਕੇ ਗੁਰੂ ਅਰਜਨ ਦੇਵ ਜੀ ਦਾ ਘਰ ਘਾਟ ਲੁੱਟ ਲਿਆ, ਤੇ ਸ਼ਕਤੀ ਸਾਰੀ ਪਿੱਛੇ ਜਹਾਂਗੀਰ ਦੀ, ਵੀ ਤੂੰ ਬਣ, ਤੂੰ ਵੱਡਾ ਭਰਾ ਹੈ, ਤੂੰ ਗੁਰੂ, ਇਹ ਛੋਟਾ ਸਭ ਤੋਂ, ਇਹ ਗੁਰੂ ਹੋਣ ਦਾ ਦਾਅਵਾ ਕਰੀ ਬੈਠਾ। ਇਸ ਤਰ੍ਹਾਂ ਪਾੜਿਆ ਗਿਆ ਭਰਾ ਭਰਾ ਨੂੰ, ਔਰ ਮੁਖਾਲਫ ਬਣਿਆ ਪ੍ਰਿਥੀ ਚੰਦ। ਸ਼ਾਇਦ ਤੁਹਾਡੇ ਵਿੱਚੋਂ ਕਿਸੇ ਨੇ ਦਰਸ਼ਨ ਕੀਤੇ ਅਤੇ ਦੇਖਿਆ ਹੋਵੇ, ਤਰਨ ਤਾਰਨ ਰੋਡ, ਅੰਮ੍ਰਿਤਸਰ ਤੋਂ ਜੋ ਤਰਨ ਤਾਰਨ ਜਾਂਦਾ ਹੈ, ਕੋਈ 7-8 ਮੀਲ ਦੀ ਦੂਰੀ ਤੇ ਝੂਲ ਤੇ ਮਹਿਲ, ਉਹ ਜਿਹੜਾ ਅਸਥਾਨ ਹੈ ਪ੍ਰਿਥੀ ਚੰਦ ਦਾ ਬਣਾਇਆ ਹੈ। ਉੱਥੇ ਸਰੋਵਰ ਵੀ ਹੈ, ਉਹਨੇ ਦਰਬਾਰ ਸਾਹਿਬ ਵੀ ਬਣਾਇਆ, ਉੱਥੇ ਆਪਣੀ ਗੁਰਗੱਦੀ ਲਾਈ, ਗੁਰੂ ਹੋਣ ਦਾ ਦਾਅਵਾ ਕੀਤਾ, ਮਸੰਦਾ ਨੂੰ ਨਾਲ ਲੈ ਕੇ ਗੁਰੂ ਅਰਜਨ ਦੇਵ ਜੀ ਦਾ ਘਰ ਘਾਟ ਲੁੱਟ ਲਿਆ, ਚਾਰੋਂ ਪਾਸੇ ਪਹਿਰਾ ਬਿਠਾ ਦਿੱਤਾ, ਅੰਮ੍ਰਿਤਸਰ ਦੇ ਕੋਈ ਪਹੁੰਚੇ ਵੀ ਨਾ ਗੁਰੂ ਅਰਜਨ ਦੇਵ ਜੀ ਤੱਕ। ਹਾਲਾਤ ਐਸੇ ਵੀ, ਦਿਨ ਭਰ ਲੰਗਰ ਨਹੀਂ ਮਿਲਿਆ ਗੁਰੂ ਅਰਜਨ ਦੇਵ ਜੀ ਨੂੰ, ਸੰਗਤਾਂ ਨੂੰ ਵੀ ਨਾ ਮਿਲਿਆ। ਪ੍ਰਿਥੀ ਚੰਦ ਅੰਨ ਲੁੱਟ ਕੇ ਲੈ ਗਿਆ, ਧਨ ਲੁੱਟ ਕੇ ਲੈ ਗਿਆ, ਸ਼ਸਤਰ ਲੁੱਟ ਕੇ ਲੈ ਗਿਆ, ਬਸਤਰ ਲੁੱਟ ਕੇ, ਸਭ ਕੁਝ ਲੈ ਗਿਆ। ਜਗਤ ਮਾਤਾ ਗੰਗਾ ਜੀ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸੁਪਤ ਨੇ, ਉਹਨਾਂ ਨੇ ਘਰ ਟਟੋਲਿਆ, ਮਤਾਂ ਕਿਧਰੇ ਕੋਈ ਚੀਜ਼ ਲੱਭੇ ਤੇ ਸਤਿਗੁਰਾਂ ਲਈ ਕੋਈ ਦੋ ਪ੍ਰਸ਼ਾਦੇ ਬਣਨ। ਮਿੱਟੀ ਦੇ ਭਾਂਡੇ 'ਚ ਥੋੜਾ ਬੇਸਣ ਪਿਆ ਸੀ, ਮਿੱਟੀ ਦੇ ਤਵੇ 'ਤੇ ਦੋ ਰੋਟੀਆਂ ਬਣੀਆਂ, ਔਰ ਮਿੱਟੀ ਦੇ ਠੇਕਰੇ ਵਿੱਚ ਇਹ ਦੋ ਰੋਟੀਆਂ ਗੁਰੂ ਅਰਜਨ ਦੇਵ ਜੀ ਦੇ ਅੱਗੋਂ ਰੱਖੀਆਂ, ਜ਼ਾਰੋ ਜ਼ਾਰ ਰੋ ਪਈਆਂ। ਉੱਥੇ ਸਤਿਗੁਰਾਂ ਨੇ ਇੱਕ ਵਾਕ ਉਚਾਰਨ ਕੀਤਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਦਰਜ ਹੈ, ਕਾਨੜਾ ਮਹੱਲਾ ਪੰਜਵਾਂ, ਰੂਖੋ ਭੋਜਨ ਭੂਮ ਸੈਨ ਸਖੀ ਪ੍ਰੇ ਸੰਗ ਸੁਖ ਬਿਹਾਤ। ਕੋਈ ਗੱਲ ਨਹੀਂ, ਧਰਤੀ ਤੇ ਸੋਣਾ, ਬਿਸਤਰੇ ਲੈ ਗਏ ਉਹ ਸਾਰੇ, ਭੋਜਨ ਰੁੱਖ ਹੈ, ਘਰ ਦੇ ਕੁਛ ਨਹੀਂ ਹੈ, ਪਰ ਤੂੰ ਰੋ ਨਾ। ਪ੍ਰਿਥੀ ਚੰਦ ਅੰਨ ਲੁੱਟ ਕੇ ਲੈ ਗਏ, ਧਨ ਲੁੱਟ ਕੇ ਲੈ ਗਏ, ਬਸਤਰ ਲੁੱਟ ਕੇ ਲੈ ਗਏ, ਸਾਜੋ ਸਮਾਨ ਲੁੱਟ ਕੇ ਲੈ ਗਿਆ। ਇਹਨਾਂ ਸਾਰੀਆਂ ਨਿਆਮਤਾਂ ਨੂੰ ਦੇਣ ਵਾਲਾ ਜਿਹੜਾ ਪਰਮਾਤਮਾ ਹੈ, ਉਹ ਮੇਰੇ ਦਿਲ ਵਿੱਚ ਬੈਠਾ ਹੈ, ਉਹਨੂੰ ਤਾਂ ਲੁੱਟ ਕੇ ਨਹੀਂ ਲੈ ਗਿਆ, ਦਾਤਾ ਮੇਰੇ ਕੋਲ ਬੈਠਾ। ਤੂੰ ਰੋ ਨਾ। ਰੂਖੋ ਭੋਜਨ ਭੂਮ ਸੈਨ ਸਖੀ ਪ੍ਰੇ ਸੰਗ ਸੁਖ ਬਿਹਾਰ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਹੌਸਲਾ, ਮਾੜਾ ਜਿਹਾ ਕਿਧਰੇ ਨੂੰ ਕੰਡਾ ਲੱਗ ਜਾਏ, ਮਨੁੱਖ ਨੂੰ ਪਤਾ ਕਹਿ ਦਿੰਦਾ, ਪਤਾ ਨਹੀਂ ਰੱਬ ਹੈ ਵੀ ਸਹੀ ਕਿ ਨਹੀਂ। ਮਨੁੱਖ ਦੀ ਸ਼ਰਧਾ ਬੜੀ ਕਮਜ਼ੋਰ ਹੈ, ਛੋਟੀ ਛੋਟੀ ਗੱਲਾਂ ਤੇ ਟੁੱਟ ਜਾਂਦੀ। ਪਿਛਲੇ ਸਾਲ ਮੈਨੂੰ ਕੈਲੀਫੋਰਨੀਆ 'ਚ ਇੱਕ ਸੱਜਣ ਮਿਲਿਆ, ਕਹਿੰਦੇ ਗਿਆਨੀ ਜੀ ਮੇਰੀ ਗੁਰੂ 'ਤੇ ਕੋਈ ਸ਼ਰਧਾ ਨਹੀਂ ਰਹੀ। ਮੈਂ ਕਿਹਾ ਕਿਉਂ? ਕਹਿੰਦਾ ਅਖੰਡ ਪਾਠ ਵੀ ਰਖਾਇਆ ਸੀ, ਲੰਗਰ ਵੀ ਚਲਾਇਆ, ਪੈਸੇ ਵੀ ਖੂਬ ਖਰਚ ਕੀਤੇ, ਸਾਡੀ ਅਰਦਾਸ ਤੇ ਪੂਰੀ ਨਹੀਂ ਹੋਈ, ਸਾਡੀ ਸ਼ਰਧਾ ਟੁੱਟ ਗਈ। ਮਨੁੱਖ ਦੀ ਸ਼ਰਧਾ ਕੀ ਹੈ? ਕੁਛ ਨਹੀਂ, ਰੇਤ ਦੀ ਕੰਧ ਇਹਦੇ ਤਾਕਾਂ ਵਾਰ ਹੋ ਗਈ। ਪਰ ਕਿਸੇ ਦੀ ਸ਼ਰਧਾ ਐਸੀ ਹੈ, ਬੈਠਾ ਤੱਤੀ ਤਵੀ ਤੇ ਉੱਪਰ ਗਰਮ ਗਰਮ ਰੇਤਾ ਵੀ ਪੈ ਰਿਹਾ, ਕਸੂਰ ਕੀ ਹੈ? ਬੇਕਸੂਰ ਹੈ। ਪਤਾ ਹੈ ਚਾਣਕ ਨੇ ਕੀ ਆਖਿਆ? ਉਹ ਕਹਿੰਦਾ ਹੈ ਪਾਗਲਾਂ ਦੀ ਮਹਿਫਿਲ ਦੇ ਚ, ਪਾਗਲਾਂ ਦੀ ਭੀੜ ਦੇ ਚ ਸਿਆਣਾ ਹੋ ਜਾਣਾ ਵੀ ਇੱਕ ਪਾਗਲਪਨ ਹੈ, ਕਿਉਂਕਿ ਪਾਗਲ ਜੀਣ ਨਹੀਂ ਦੇਣਗੇ। ਮੂਰਖਾਂ ਦੇ ਇਕੱਠ ਦੇ ਚ ਇਤਨਾ ਸਿਆਣਾ ਹੋ ਜਾਣਾ ਵੀ ਪਾਗਲਪਨ ਹੈ। ਮਹਾਤਮਾ ਬੁੱਧ ਆਪਣੇ ਢੰਗ ਨਾਲ ਬਿਆਨ ਕਰਦੇ ਨੇ, ਆਪਣੇ ਚਚੇਰੇ ਬਿਰਾ ਆਨੰਦ ਨੂੰ ਕਹਿੰਦੇ ਨੇ ਆਨੰਦ। ਬਹੁਤ ਵੱਡੀ ਭੀੜ ਦੇ ਚ ਕੋਈ ਚੰਗੇ ਮਨੁੱਖ ਨਹੀਂ ਆਉਂਦੇ, ਪਰ ਚੰਗੇ ਮਨੁੱਖਾਂ ਦੀ ਜ਼ਮੀਨ ਤੇ ਕਦੀ ਭੀੜ ਨਹੀਂ ਹੋਈ। ਇਹ ਸੂਤਰ ਹੈ ਇੱਕ। ਗਿਟੀਆਂ ਤੇ ਪੱਥਰ ਜਿਤਨੇ ਪਹਾੜਾਂ ਤੇ ਮਿਲ ਜਾਂਦੇ ਨੇ, ਹੀਰੇ ਕੋਈ ਨਹੀਂ। ਸੰਘ ਤੇ ਸਿੱਪੀਆਂ ਜਿਤਨੀਆਂ ਸਾਗਰ ਚੋਂ ਲੱਭ ਜਾਂਦੀਆਂ ਨੇ, ਇਤਨੇ ਮੋਤੀ ਕੋਈ ਨਹੀਂ। ਚੰਗੇ ਮਨੁੱਖਾਂ ਦੀ ਸੰਸਾਰ ਤੇ ਭੀੜ ਕਤਈ ਨਹੀਂ ਹੋਈ, ਹੋਈ ਨਹੀਂ, ਕਦੀ ਨਹੀਂ ਹੋਈ। ਮਹਾਤਮਾ ਬੁੱਧ ਕਹਿੰਦੇ ਨੇ ਆਨੰਦ ਬਹੁਤ ਵੱਡੀ ਭੀੜ ਦੇ ਚ ਕੋਈ ਚੰਗੇ ਮਨੁੱਖ ਨਹੀਂ ਆਉਂਦੇ। ਭਾਰਤ ਦੇ ਭਾਸ਼ਾ ਗਿਆਨੀ ਕਹਿੰਦੇ ਨੇ ਭੀੜ ਸ਼ਬਦ ਬੇੜਾਂ ਤੋਂ ਬਣਿਆ। ਬੇੜਾਂ ਦੀ ਭੀੜ ਆਉਂਦੀ ਹੈ, ਸ਼ੇਰਾਂ ਦੀ ਭੀੜ ਨਹੀਂ ਆਉਂਦੀ। ਡਾਰਾਂ ਹੁੰਦੀਆਂ ਨੇ ਬੇੜਾਂ ਦੀਆਂ, ਸ਼ੇਰਾਂ ਦੀਆਂ ਨਹੀਂ ਆਉਂਦੀਆਂ। ਬਹੁਤ ਵੱਡੀ ਭੀੜ ਦੇ ਚ ਕੋਈ ਚੰਗੇ ਮਨੁੱਖ ਨਹੀਂ ਆਉਂਦੇ, ਔਰ ਚੰਗੇ ਮਨੁੱਖਾਂ ਦੀ ਕਦੀ ਭੀੜ ਨਹੀਂ ਆਉਂਦੀ। ਚੰਗਾ ਮਨੁੱਖ ਕੋਈ ਇੱਕ ਅੱਧ, ਤੋ ਭੀੜ ਤੇ ਬੈੜਿਆਂ ਦੀ ਤਾਂ ਫਿਰ ਤਾਕਤ ਵੀ ਬੈੜਿਆਂ ਕੋਲ ਆਉਂਦੀ ਹੈ। ਨੇਕ ਕੋਲ ਤਾਕਤ ਨਹੀਂ ਆਉਂਦੀ, ਕਿਉਂਕਿ ਇਕੱਲਾ ਹੁੰਦਾ ਹੈ। ਇਰਾਨੀ ਸੂਫੀ ਸੰਤ ਸ਼ੇਖ ਸਾਦੀ ਸਾਹਿਬ ਦਾ ਕਹਿਣਾ ਗਲਤੁਲ ਆਮ ਸਹੀ, ਬੜੇ ਧਿਆਨ ਨਾਲ ਸੁਣਨਾ, ਮੈਂ ਸਮਾਪਤੀ ਕਰਾਂ। ਗਲਤੁਲ ਆਮ ਸਹੀ, ਨੜਿੰਦੇ ਬੰਦੇ ਅਗਰ ਗਲਤ ਹੋਣ ਤੇ ਇੱਕ ਸਹੀ ਹੋਵੇ, ਉਹ ਇੱਕ ਬੰਦਾ ਗਲਤ ਸਮਝਿਆ ਜਾਏਗਾ। ਗਲਤੁਲ ਆਮ ਸਹੀ, ਬਹੁ ਗਿਣਤੀ ਅਗਰ ਗਲਤ ਹੈ ਤਾਂ ਸਹੀ ਸਮਝੀ ਜਾਏਗੀ, ਇੱਕ ਬੰਦਾ ਅਗਰ ਸਹੀ ਹੈ ਤਾਂ ਗਲਤ ਸਮਝਿਆ ਜਾਏਗਾ। ਔਰ ਹਮੇਸ਼ਾ ਸੰਸਾਰ ਵਿੱਚ ਕੋਈ ਕਦ ਸਹੀ ਹੁੰਦਾ, ਬਾਕੀ ਤੇ ਸਭ ਗਲਤ ਹੁੰਦੇ। ਔਖੇ ਨਾ ਹੋਣਾ, ਕੋਈ ਕਦ ਸਹੀ ਹੁੰਦਾ। ਭਗਤ ਕਬੀਰ ਕਹਿੰਦੇ ਲੋਕ ਕਹੇ ਕਬੀਰ ਬਹੁਰਾਨਾ, ਸਾਰਾ ਬਨਾਰਸ ਕਹਿ ਰਿਹਾ ਸੀ ਕਬੀਰ ਪਾਗਲ ਹੈ, ਪਾਗਲ ਹੈ। ਹੁਣ ਬਨਾਰਸ ਦੇ ਵਾਸੀਆਂ ਨੂੰ ਕੌਣ ਦੱਸੇ? ਇੱਕੋ ਹੀ ਤੇ ਬੰਦਾ ਜਿਹੜਾ ਸਿਆਣਾ, ਬਾਕੀ ਤੇ ਸਭ ਪਾਗਲ ਵਸਦੇ ਪਏ ਨੇ। ਇੱਕੋ ਹੀ ਤੇ ਮਨੁੱਖ ਹੈ ਜੋ ਸਿਆਣਾ। ਲੋਕ ਕਹੇ ਕਬੀਰ ਬਹੁਰਾਨਾ, ਤੇ ਜੇ ਪਾਗਲਾਂ ਦੀ ਭੀੜ ਹੋਵੇ, ਸਿਆਣਾ ਇਕੱਲਾ ਹੋਵੇ, ਤੋ ਪਾਗਲ ਜਿੱਤ ਜਾਣਗੇ। ਬਨਾਰਸ ਚੋਂ ਕੱਢ ਦਿੱਤਾ ਸੀ ਕਬੀਰ ਨੂੰ, ਬਾਕੀ ਜ਼ਿੰਦਗੀ ਉਸਨੇ ਮਗਹਰ ਦੇ ਚ ਬਤੀਤ ਕੀਤੀ ਸੀ। ਉਹਨੂੰ ਬਨਾਰਸ ਛੋੜਨੀ ਪਈ ਸੀ। ਗਲਤੁਲ ਆਮ ਸਹੀ, ਬਹੁ ਗਿਣਤੀ ਦੇ ਚ ਲੋਕੀ ਗਲਤ ਹੋਵਨ ਤੋਂ ਸਹੀ ਸਮਝੇ ਜਾਂਦੇ ਨੇ, ਔਰ ਇੱਕ ਅੱਧ ਮਨੁੱਖ ਕਿਧਰੇ ਸਹੀ ਹੋਵੇ ਤੋ ਗਲਤ ਸਮਝਿਆ ਜਾਂਦਾ, ਕਿਉਂਕਿ ਇੱਕ ਹੈ, ਇਕੱਲਾ। ਔਰ ਹਮੇਸ਼ਾ ਦੇਖਣਾ ਇਸ ਤਰ੍ਹਾਂ ਦੇ ਪੈਗੰਬਰੀ ਅਵਤਾਰੀ ਪੁਰਸ਼ ਆਪਣੇ ਆਖਰੀ ਸਮੇਂ ਚ ਇਕੱਲੇ ਹੀ ਰਹਿ ਜਾਂਦੇ, ਕੋਈ ਸਾਥ ਨਹੀਂ ਦਿੰਦਾ, ਕੋਈ ਨਹੀਂ ਦਿੰਦਾ। ਦੂਰ ਕਿਉਂ ਜਾਓ? ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਸੰਗ ਸਖਾ ਸਭ ਤਜ ਗਏ ਕੋ ਉਹਨਾਂ ਨੇ ਬੇਓ ਸਾਥ। ਦੁਨੀਆਂ ਵਿੱਚ ਲੋਕ ਸਾਥ ਲੱਭਦੇ ਨੇ ਸੁੱਖ ਦਾ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕੋਈ ਕਿਸੇ ਦਾ ਸਾਥੀ ਨਹੀਂ। ਬੰਦਾ ਕਹਿ ਦਿੰਦਾ ਉਹ ਮੇਰਾ ਸਾਥੀ, ਉਹ ਮੇਰਾ ਸਾਥੀ, ਉਹ ਮੇਰਾ ਸਾਥੀ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਮੁਗਲ ਤੇ ਚੈਂ, ਤੂੰ ਬਿਲਕੁਲ ਮੁਗਲ ਤੇ ਚ। ਸੁਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਲ। ਤੇਰੇ ਸਾਥੀ ਨਹੀਂ ਨੇ, ਸੁਖ ਦੇ ਸਾਥੀ ਨੇ। ਜਦ ਤੇਰੇ ਕੋਲ ਦੁੱਖ ਹੋਇਆ ਨਾ, ਤਾਂ ਚਿਰਾਗ ਲੈ ਕੇ ਵੀ ਸਾਥੀ ਲੱਭੇਗਾ ਨਹੀਂ, ਮਿਲਣੇ ਨਹੀਂ ਲੱਭਣਗੇ। ਕੌਣ ਦੁੱਖ ਨਾਲ ਰਿਸ਼ਤਾ ਜੋੜੇ? ਕੌਣ ਦੁੱਖ ਦਾ ਸਾਥੀ ਬਣੇ? ਸਭ ਸੁੱਖ ਦੇ ਸਾਥੀ ਹੁੰਦੇ ਹਨ। ਇਸ ਤਰ੍ਹਾਂ ਦੇ ਮਨੁੱਖ ਅਕਸਰ ਇਕੱਲੇ ਰਹਿ ਜਾਂਦੇ, ਇਕੱਲੇ ਰਹਿ ਜਾਂਦੇ ਨੇ ਤਾਂ ਫਿਰ ਕੋਈ ਸੂਲੀ ਤੇ ਟੰਗਿਆ ਹੋਇਆ, ਕਿਸੇ ਦੇ ਦੰਦ ਟੁੱਟਦੇ ਨੇ, ਕੋਈ ਤੱਤੀ ਤਵੀ ਤੇ ਬੈਠਾ, ਕਿਸੇ ਦੇ ਬੰਦ ਬੰਦ ਕੱਟੇ ਜਾ ਰਹੇ ਨੇ, ਕਿਸੇ ਦੇ ਮਾਸੂਮ ਲਾੜਲੇ ਦੀਵਾਰਾਂ ਦੇ ਚਣੇ ਜਾ ਰਹੇ ਨੇ, ਕਿਸੇ ਦਾ ਜਨਮ ਹੀ ਜੇਲ੍ਹ ਦੇ ਚ ਤੇ ਗੁਜਰਾਂ ਦੇ ਚ ਪਲਦਾ। ਜਿਤਨਾ ਵੱਡਾ ਸੰਤ ਹੈ ਉਤਨਾ ਹੀ ਠੁਕਰਾਇਆ ਗਿਆ, ਕਿਉਂਕਿ ਲੋਕਾਂ ਦੀ ਸਮਝ ਤੋਂ ਬਾਹਰ ਆਉਂਦਾ, ਲੋਕਾਂ ਦਾ ਤਾਲਮੇਲ ਨਹੀਂ ਬੈਠਦਾ। ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਕਸੂਰ ਕੀ ਸੀ ਗੁਰੂ ਅਰਜਨ ਦੇਵ ਜੀ ਦਾ? ਬਸ ਇਹੀ ਕਸੂਰ ਸੀ, ਬੇਕਸੂਰ ਸਨ। ਬੇਕਸੂਰ ਹੋਣਾ ਕਸੂਰ ਹੈ। ਇੰਨੀ ਪਾਕ ਦਾਮਨ ਜ਼ਿੰਦਗੀ, ਇਤਨੇ ਪਵਿੱਤਰ ਵਿਚਾਰ, ਔਰ ਜਦ ਆਲੇ ਦੁਆਲੇ ਕੁਝ ਭੀੜ ਜਮ੍ਹਾਂ ਹੋਵੇ ਤਾਂ ਸਕਾਧਾਰੀਆਂ ਨੂੰ ਖਿਆਈ ਹੋ ਜਾਂਦੀ ਹੈ ਭੀੜ। ਉਹ ਫਿਰ ਆਪਣਾ ਦਾ ਪੇਚ ਖੇਡਦੇ ਨੇ ਤੇ ਤਨਹਾ ਰੱਖ ਦਿੰਦੇ ਨੇ। ਦੂਰ ਕਿਉਂ ਜਾਓ? ਏਥਨ ਦੇ ਪ੍ਰਸਿੱਧ ਸੰਤ 2500 ਸਾਲ ਜੋ ਪਹਿਲੇ ਹੋਇਆ ਸੁਕਰਾਤ, ਇਹਨੂੰ ਸਜ਼ਾਏ ਮੌਤ ਸੁਣਾਈ ਗਈ, ਔਰ ਉੱਥੇ ਮੌਤ ਦੀ ਸਜ਼ਾ ਦੇਣ ਦਾ ਢੰਗ ਸੀ ਜ਼ਹਿਰ ਪਿਲਾਉਣਾ, ਜੈਸੇ ਅੱਜ ਕੱਲ੍ਹ ਕੈਲੀਫੋਰਨੀਆ ਦੇ ਚ ਹੈ। ਮੈਂ ਪਿਛਲੇ ਸਾਲ ਪੜ੍ਹ ਕੇ ਦੰਗ ਰਹਿ ਗਿਆ, ਜਿਹਨੂੰ ਸਜ਼ਾਏ ਮੌਤ ਦਿੱਤੀ ਗਈ ਉਸੇ ਤੋਂ ਪੁੱਛਿਆ ਗਿਆ, ਤੈਨੂੰ ਇਲੈਕਟ੍ਰਿਕ ਚੇਅਰ ਤੇ ਬਿਠਾ ਕੇ ਛਾਕ ਦੇਈਏ ਜਾਂ ਫਾਂਸੀ ਤੇ ਚਾੜੀਏ ਜਾਂ ਜ਼ਹਿਰ ਦਾ ਟੀਕਾ ਲਾਈਏ? ਮੈਨੂੰ ਪਹਿਲੀ ਦਫ਼ਾ ਪਤਾ ਚੱਲਿਆ ਵੀ ਇੱਥੇ ਮੁਲਜ਼ਮ ਕੋਲ ਪੁੱਛਦੇ ਨੇ, ਇੰਨੀ ਖੁੱਲ ਦਿੱਤੀ ਹੈ ਉਸਨੂੰ ਵੀ ਕੀ ਕਰੀਏ, ਤੈਨੂੰ ਮਾਰਨਾ ਤੇ ਹੈ, ਮਾਰਨ ਦਾ ਢੰਗ ਤੂੰ ਆਪ ਚੁਣ ਲੈਣਾ ਤਿੰਨਾਂ ਦੇ ਚੋਂ। ਇੱਕ ਸੱਭੇ ਢੰਗ ਸੀ, ਚਲੋ ਜ਼ਹਿਰ ਦੇ ਕੇ ਮਾਰੋ, ਮਨੁੱਖ ਬਹੁਤਾ ਤੜਫਦਾ ਨੇ, ਯੂਨਾਨ ਵਿੱਚ ਇਹ ਸੀ। ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਜਲਾਦ ਨੇ ਪਕੜਾ ਦਿੱਤਾ, ਮੁਨਸਫ ਸਾਹਮਣੇ ਖੜਾ ਹੈ। ਮੁਨਸਫ ਕਹਿੰਦਾ, ਸੁਕਰਾਤ ਮੈਂ ਤੈਨੂੰ ਛੋੜ ਸਕਦਾ, ਇਤਨੇ ਅਖਤਿਆਰ ਮੇਰੇ ਕੋਲ ਹਨ। ਕਾਨੂੰਨ ਦੀ ਇੱਕ ਧਾਰਾ ਐਸੀ ਵੀ ਹੈ ਕਿ ਮੈਂ ਤੈਨੂੰ ਛੋੜ ਸਕਦਾ, ਸ਼ਰਤ ਹੈ ਉਹ ਇਹ, ਤੂੰ ਇਹ ਮੁਲਕ ਛੋੜ ਕੇ ਚਲਾ ਜਾ, ਆਪਣੇ ਪਰਿਵਾਰ ਨੂੰ ਵੀ ਲੈ ਜਾ ਸਕਦਾ, ਬੈਲ ਗੱਡੀਆਂ ਦੇ ਤੂੰ ਆਪਣਾ ਸਾਜ਼ੋ ਸਮਾਨ ਵੀ ਭਰ ਕੇ ਲੈ ਜਾ, ਪਰ ਇਹ ਮੁਲਕ ਛੋੜ ਜਾ, ਇਹ ਥਿਨ ਛੱਡ ਕੇ ਚਲਾ ਜਾ। ਸੁਕਰਾਤ ਕਹਿੰਦਾ ਹੈ, ਇਹ ਮੈਂ ਨਹੀਂ ਕਰ ਸਕਦਾ, ਮੈਂ ਮੁਲਕ ਨਹੀਂ ਛੋੜ ਕੇ ਜਾ ਸਕਦਾ। ਮੁਨਸਫ ਕਹਿੰਦਾ, ਸਜ਼ਾਏ ਮੌਤ ਤੋਂ ਬਚ ਜਾਏਗਾ। ਸੁਕਰਾਤ ਕਹਿੰਦਾ, ਨਹੀਂ ਬਚ ਸਕਾਂਗਾ, ਕਿਉਂ? ਮੈਂ ਕਹਿ ਰਿਹਾ ਇਹ ਮਾਫ਼। ਪਤਾ ਸੁਕਰਾਤ ਕੀ ਕਹਿੰਦਾ? ਜਿੱਥੇ ਜਾਵਾਂਗਾ ਉੱਥੇ ਤੁਹਾਡੇ ਵਰਗੇ ਹੀ ਮੁਨਸਫ ਹੋਣਗੇ, ਉੱਥੇ ਵੀ ਏਥਨ ਵਰਗੀ ਪਰਜਾ ਹੋਏਗੀ। ਆਪਣੇ ਮੁਲਕ ਦੇ ਜੋ ਮੈਂ ਬੋਲਦਾ ਰਿਹਾ ਸਜ਼ਾਏ ਮੌਤ, ਵਿਦੇਸ਼ ਦੇ ਚ ਬੋਲਾਂਗਾ ਤੇ ਉਹ ਮੈਨੂੰ ਸਿੰਘਾਸਣ ਤੇ ਬਿਠਾਉਣਗੇ। ਇਸ ਵਾਸਤੇ ਇੱਥੇ ਹੀ ਜ਼ਹਿਰ ਦਾ ਪਿਆਲਾ ਪੀਣਾ ਇੱਥੇ ਹੀ ਠੀਕ ਹੈ। ਸੁਕਰਾਤ ਇਹ ਕਹਿੰਦਾ, ਸਾਰੀ ਦੁਨੀਆਂ ਦੇ ਮਨੁੱਖ ਇੱਕੋ ਜਿਹੇ ਆਉਂਦੇ ਨੇ, ਥੋੜਾ ਜਿਹਾ ਬਾਹਰ ਦੇ ਰੰਗ ਰੂਪ ਦਾ ਫਰਕ ਹੋਵੇਗਾ, ਰਹਿਣ ਸਹਿਣ ਦਾ ਫਰਕ ਹੋਵੇਗਾ, ਮਾਨਸਿਕ ਫਿਤਰਤ ਕਰਕੇ ਇੱਕੋ ਹੀ ਤਰ੍ਹਾਂ ਦੇ ਆਉਂਦੇ ਨੇ, ਔਰ ਜੈਸੇ ਜੈਸੇ ਤਾਕਤ ਵੱਧ ਜਾਂਦੀ ਹੰਕਾਰੀ ਹੋ ਜਾਂਦੇ ਨੇ, ਹੰਕਾਰੀਆਂ ਦੇ ਸਾਹਮਣੇ ਸਾਰੇ ਛੋਟੇ ਹੋ ਜਾਂਦੇ ਨੇ। ਸ਼ਿਖਰ ਦਾ ਹੰਕਾਰੀ ਮਨੁੱਖ ਉਹ ਫਿਰ ਸਤਵਾਦੀ ਨੂੰ ਨਹੀਂ ਕਬੂਲ ਕਰ ਸਕਦਾ, ਕਦੇ ਨਹੀਂ ਕੀਤਾ। ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਹੈਰਾਨ ਆ, ਗੁਰੂ ਨਾਨਕ ਜੇਲ੍ਹ ਦੇ ਚ ਨੇ ਬਾਬਰ ਦੀ, ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਨੇ, ਗੁਰੂ ਤੇਗ ਬਹਾਦਰ ਸਾਹਿਬ ਜੀ ਪਿੰਜਰੇ ਚ ਬੰਦ ਨੇ, ਰਾਮ ਬਨਵਾਸ ਦੀ ਠੋਕਰਾਂ ਖਾ ਰਹੇ ਨੇ, ਕ੍ਰਿਸ਼ਨ ਦਾ ਜਨਮ ਜੇਲ੍ਹ ਦੇ ਚ ਹੈ, ਗੁਜਰਾਂ ਦੇ ਚ ਪਲਦਾ ਪਿਆ, ਈਸਾ ਸੂਲੀ ਤੇ ਲਟਕਿਆ ਹੋਇਆ, ਬਦਰ ਦੀ ਲੜਾਈ ਦੇ ਮੁਹੰਮਦ ਸਾਹਿਬ ਦੇ ਤੇ ਦੰਦ ਹੀ ਟੁੱਟ ਗਏ। ਹੈਰਾਨੀ ਕੀ ਹੈ, ਇਹਨਾਂ ਸਾਰੇ ਅਵਤਾਰੀ ਪੁਰਸ਼ਾਂ ਨਾਲ ਇਹ ਕੁਛ ਕਸੂਰ ਬੇਕਸੂਰ ਸਨ। ਕਸੂਰ ਇੱਕ ਕੀਮਤੀ ਸੌਗਾਤ ਸੀ ਜੋ ਜਗਤ ਨੂੰ ਦੇਣਾ ਚਾਹੁੰਦੇ ਸਨ। ਇੱਕ ਨੁਕਤਾ ਬਿਆਨ ਕਰਕੇ ਮੈਂ ਸਮਾਪਤੀ ਕਰਦੇ ਹਾਂ। ਸੰਘ ਤਰਾਸ਼ ਹੱਥ ਦੇ ਛੈਣਾ ਹਥੌੜਾ ਲੈ ਕੇ ਪੱਥਰ ਨੂੰ ਮੂਰਤੀਮਾਨ ਕਰਦਾ ਹੈ। ਮਹਾਤਮਾ ਬੁੱਧ ਦੀ ਸ਼ਕਲ ਦਿੰਦਾ, ਰਾਮ ਦੀ ਸ਼ਕਲ ਦਿੰਦਾ, ਕ੍ਰਿਸ਼ਨ ਦੀ ਸ਼ਕਲ ਦਿੰਦਾ, ਪੱਥਰ ਦੇ ਚੋਂ ਇਨਸਾਨ ਨੂੰ ਪ੍ਰਗਟ ਕਰਦਾ, ਭਗਵਾਨ ਨੂੰ ਪ੍ਰਗਟ ਕਰਦਾ ਹੈ। ਪੱਥਰ ਦੇ ਚੋਂ ਭਗਵਾਨ ਨੂੰ ਪ੍ਰਗਟ ਕਰਦਾ ਹੈ, ਪੂਜਾ ਹੁੰਦੀ ਹੈ, ਸਤਿਕਾਰ ਕਰਦੇ ਨੇ, ਉਸ ਕਲਾਕਾਰ ਦਾ ਵੀ ਸਤਿਕਾਰ ਹੁੰਦਾ। ਪੱਥਰ ਨੂੰ ਗੜ ਕੇ ਜੋ ਭਗਵਾਨ ਦੀ ਸ਼ਕਲ ਵਿੱਚ ਪ੍ਰਗਟ ਕਰ ਦੇਵੇ ਉਹ ਮਹਾਨ ਕਲਾਕਾਰ ਹੈ, ਪਰ ਮਨੁੱਖ ਨੂੰ ਗੜ ਕੇ ਜੋ ਪਰਮਾਤਮਾ ਦੀ ਸ਼ਕਲ ਵਿੱਚ ਪ੍ਰਗਟ ਕਰ ਦੇਵੇ ਉਹ ਅਵਤਾਰੀ ਪੁਰਸ਼ ਆਉਂਦਾ, ਗੁਰੂ ਪੀਰ ਪੈਗੰਬਰ ਆਉਂਦਾ, ਇਨਸਾਨ ਨੂੰ ਗੜਨਾ। ਪਰ ਪੱਥਰ ਨੂੰ ਜਦ ਸੰਗ ਤਰਾਸ਼ ਗੜਦਾ ਹੈ, ਗੜਨਾ ਕੀ ਹੁੰਦਾ? ਕੁਝ ਫਾਲਤੂ ਟੁਕੜਿਆਂ ਨੂੰ ਇੱਕ ਪਾਸੇ ਕਰੀਏ ਤੇ ਮੂਰਤੀ ਪ੍ਰਗਟ ਹੋ ਜਾਂਦੀ ਹੈ। ਮੂਰਤੀ ਪੱਥਰ ਦੇ ਵਿੱਚ ਆਸਮਾਨ ਤੋਂ ਨਹੀਂ ਆਉਂਦੀ। ਕੁਝ ਫਾਲਤੂ ਟੁਕੜਿਆਂ ਨੂੰ ਇੱਕ ਪਾਸੇ ਕਰਨਾ ਹੁੰਦਾ, ਪੱਥਰ ਦੇ ਚੋਂ ਭਗਵਾਨ ਪ੍ਰਗਟ ਹੋ ਜਾਂਦਾ। ਕੁਝ ਫਾਲਤੂ ਵਿਚਾਰਾਂ ਨੂੰ ਇੱਕ ਪਾਸੇ ਕਰ ਦਈਏ ਤੇ ਨਿਰੰਕਾਰ ਪ੍ਰਗਟ ਹੋ ਜਾਂਦਾ ਮਨੁੱਖ ਦੇ ਅੰਦਰੋਂ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਜਦ ਇਨ੍ਹਾਂ ਫਾਲਤੂ ਵਿਚਾਰਾਂ ਨੂੰ ਕੋਈ ਅਵਤਾਰੀ ਪੁਰਸ਼ ਘੜ ਕੇ ਇੱਕ ਪਾਸੇ ਕਰਨਾ ਚਾਹੁੰਦਾ, ਮਨੁੱਖ ਨੂੰ ਘੜਨਾ ਚਾਹੁੰਦਾ, ਮਨੁੱਖ ਦਾ ਹੰਕਾਰ ਆੜੇ ਆ ਜਾਂਦਾ। ਜਦ ਅਵਤਾਰੀ ਪੁਰਸ਼ ਕਹਿੰਦੇ ਤੂੰ ਰਸਤੇ ਦਾ ਪੱਥਰ ਹੈ, ਅਣਘੜਾ ਪੱਥਰ ਹੈ, ਤੂੰ ਕਿਸੇ ਮੰਦਰ ਦੀ ਮੂਰਤੀ ਨਹੀਂ ਹੈ, ਅਣਘੜਾ ਪੱਥਰ ਹੈ, ਰਸਤੇ ਰੋਕਦਾ ਪਿਆ, ਰਸਤੇ ਚ ਪਿਆ, ਤੈਨੂੰ ਘੜ ਦਈਏ, ਤੈਨੂੰ ਮੰਦਰ ਦੀ ਮੂਰਤੀ ਬਣਾ ਦੇਈ, ਤੈਨੂੰ ਭਗਵਾਨ ਦੀ ਸ਼ਕਲ ਦੇ ਦਈਏ, ਤੂੰ ਮਨੁੱਖ ਦਾ ਹੰਕਾਰ ਆੜੇ ਹੱਥੇ ਆ ਜਾਂਦਾ। ਉਹ ਹਥੋੜੇ ਛੈਣੇ ਖੋਹ ਲੈਂਦਾ, ਹੱਥ ਵੀ ਤੋੜ ਦਿੰਦਾ, ਜਿਨ੍ਹਾਂ ਨਾਲ ਅਵਤਾਰੀ ਪੁਰਸ਼ ਮਨੁੱਖ ਨੂੰ ਗੜ ਕੇ ਪਰਮਾਤਮਾ ਦੀ ਸ਼ਕਲ ਦੇਣਾ ਚਾਹੁੰਦੇ। ਅਸਲੀਅਤ ਹੈ, ਹਕੀਕਤ ਹੈ। ਇਸ ਵਾਸਤੇ ਹਜ਼ਾਰਾਂ ਸਾਲ ਤੋਂ ਐਸਾ ਹੀ ਹੋ ਰਿਹਾ ਮਨੁੱਖੀ ਜੋ ਹੈ ਜਗਤ ਵਿੱਚ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਬਾਣੀ ਦੇ ਸਾਗਰ, ਗਿਆਨ ਦੇ ਸਾਗਰ, ਸ਼ਾਂਤੀ ਦੇ ਮੁਜੱਸਮੇ, ਇੱਕ ਵਿਚਾਰਕ ਕਹਿੰਦੇ ਨੇ, ਬੜੇ ਅੱਛੇ ਚਿੱਤਰਕਾਰ ਸਨ। ਹਰਿਮੰਦਰ ਸਾਹਿਬ ਦਾ ਨਕਸ਼ਾ ਉਹਨਾਂ ਨੇ ਖੁਦ ਬਣਾਇਆ। ਚੋਟੀ ਦੇ ਸੰਗੀਤਕਾਰ ਸਨ, ਰਾਗੀਆਂ ਨੇ ਕੀਰਤਨ ਕਰਨ ਤੋਂ ਇਨਕਾਰ ਕੀਤਾ, ਸਰੰਦਾ ਲੈ ਕੇ ਆਪ ਬੈਠ ਗਏ, ਬਿਲਾਵਲ ਦੀ ਧੁਨਾਂ ਤੇ ਕੀਰਤਨ ਕੀਤਾ। ਮਹਾਨ ਸੰਗੀਤ ਦੇ ਗਿਆਤਾ, ਮਹਾਨ ਸ਼ਾਇਰ, ਮਹਾਨ ਚਿੱਤਰਕਾਰ, ਇਤਨੀਆਂ ਖੂਬੀਆਂ ਦੇ ਮਾਲਕ, ਔਰ ਸ਼ਾਂਤੀ ਦੇ ਮੁਜੱਸਮੇ, ਸ਼ੁਕਰਾਨੇ ਦੇ ਮੁਜੱਸਮੇ। ਚਾਰ ਦਿਨ ਦਾ ਅੰਨ ਪਾਣੀ ਨੇ ਮਿਲਿਆ ਤੇ ਤੱਤੀ ਤਵੀਏ ਤੇ ਆਖਰੀ ਬੋਲ ਨੇ ਮੇਰੇ ਪਾਤਸ਼ਾਹ ਦੇ, ਆ ਗਿਆ ਮੈਂ ਭੂਖ ਸੋਈ ਕਰ ਸੂਖਾ, ਸੋਗ ਹਰਖ ਨਹੀਂ ਜਾਣੇ ਹੋ, ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਥੇ ਲੈ ਮਾਨੇ। ਹੇ ਪ੍ਰਭੂ, ਸੋਨੇ ਦੇ ਸਿੰਘਾਸਣ ਤੇ ਬੈਠਦੇ ਸੀ, ਉੱਪਰ ਚੌਰ ਆਉਂਦੀ ਸੀ, ਤੇਰਾ ਸ਼ੁਕਰਾਨਾ ਕਰਦੇ ਸੀ, ਅੱਜ ਤੱਤੀ ਤਵੀ ਤੇ ਬੈਠੇ ਆ, ਉੱਪਰ ਰੇਤਾ ਪੈ ਰਿਹਾ, ਤੇਰਾ ਸ਼ੁਕਰਾਨਾ, ਧੰਨਵਾਦ। ਜਿਤਨੇ ਸੌਖੇ ਢੰਗ ਨਾਲ ਮੈਂ ਗੱਲ ਕਰ ਰਿਹਾ, ਇਤਨੀ ਸੌਖੀ ਨਹੀਂ ਹੈ ਜ਼ਿੰਦਗੀ ਵਿੱਚ। 36 ਪ੍ਰਕਾਰ ਦੇ ਭੋਜਨ ਛਕਦੇ ਸੀ, ਤੇਰਾ ਸ਼ੁਕਰਾਨਾ, ਪਰ ਅੱਜ ਚਾਰ ਦਿਨ ਦਾ ਕੋਈ ਅੰਨ ਪਾਣੀ ਨਹੀਂ ਮਿਲਿਆ, ਤੇਰਾ ਸ਼ੁਕਰਾਨਾ। ਆ ਗਿਆ ਮੈਂ ਭੂਖ ਸੋਈ ਕਰ ਸੂਖਾ, ਸੋਗ ਹਰਖ ਨਹੀਂ ਜਾਣੇ ਹੋ, ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਥੇ ਲੈ ਮਾਨੇ। ਮਨੁੱਖ ਕਿਤਨਾ ਸ਼ਾਂਤਮਈ ਹੋ ਸਕਦਾ, ਕਿਤਨਾ ਸਾਬਰ ਹੋ ਸਕਦਾ, ਕਿਤਨਾ ਪ੍ਰਭੂ ਦੇ ਸ਼ੁਕਰਾਨੇ ਚ ਹੋ ਸਕਦਾ, ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬੋਲਾਂ ਨੂੰ ਪੜ੍ਹ ਕੇ ਤੇ ਇਤਿਹਾਸ ਨੂੰ ਪੜ੍ਹ ਕੇ ਸਮਝ ਮਿਲਦੀ ਹੈ। ਮੈਂ ਫਿਰ ਅਰਜ਼ ਕਰਦਾ ਹਾਂ, ਇਹ ਅੱਜ ਤੱਕ ਅਵਤਾਰੀ ਪੁਰਸ਼ ਜਗਤ ਦੇ ਠੁਕਰਾਏ ਗਏ ਨੇ, ਲੇਕਿਨ ਫਿਰ ਵੀ ਸਾਹਿਬ ਕਹਿੰਦੇ ਨੇ, ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੇ। ਅਖੀਰ ਪੂਜਾ ਸੱਚ ਦੀ ਆਉਂਦੀ ਹੈ। ਜਿਨ੍ਹਾਂ ਨੇ ਤਤੀ ਤਵੀ ਤੇ ਬਿਠਾਇਆ, ਸ਼ਾਇਦ ਉਨ੍ਹਾਂ ਦੀ ਮਜ਼ਾਰ ਤੇ ਕੋਈ ਦੀਵਾ ਵੀ ਨਾ ਜਲੇ, ਪਰ ਅੱਜ ਹਜ਼ਾਰਾਂ ਗੁਰਦੁਆਰੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਪੁਰਬ ਮਨਾਇਆ ਜਾ ਰਿਹਾ। ਜੈ ਜੈਕਾਰ ਹੈ, ਉਨ੍ਹਾਂ ਦੇ ਬੋਲਾਂ ਤੋਂ ਜਗਤ ਨੂੰ ਪ੍ਰੇਰਣਾ ਮਿਲਦੀ, ਸਾਹਿਬ ਰਹਿਮਤ ਕਰਨ, ਬਖਸ਼ਿਸ਼ ਕਰਨ। ਉਨ੍ਹਾਂ ਦਾ ਪੁਰਬ ਮਨਾਉਂਦੇ ਹੋਇਆਂ ਇਹ ਸ਼ਾਂਤੀ, ਇਹ ਸਬਰ, ਇਹ ਧੰਨਵਾਦ ਦੀ ਭਾਵਨਾ, ਇਹ ਸ਼ੁਕਰਾਨਾ, ਇਹ ਬਾਣੇ ਵਿੱਚ ਰਹਿਣਾ ਸਾਨੂੰ ਵੀ ਆ ਜਾਏ ਤੇ ਅਸੀਂ ਵੀ ਆਪਣੇ ਮਨ ਦੇ ਚੋਂ ਪਰਮਾਤਮਾ ਨੂੰ ਪ੍ਰਗਟ ਕਰ ਸਕੀਏ, ਇਸ ਪੱਥਰ ਨੂੰ ਮੂਰਤੀ ਮਾਨ ਕਰ ਸਕੀਏ, ताकि साढ़ा गुरपुरब मनाया हो सफल होवे। समा होर मैं ज्यादा ना लवां ते उलंघना भी ना करिए। रोज शाम नूं लड़ीवार एक विचार दास ने आरंभ कीती है, जिन्हां नूं इस सुनन दा शौक होवे वकत सिर पहुंचण दी कृपालता करनी ताकि मैनूं रिपीट ना करना पए। मनुख ओही कुछ है जो कुछ इस दे विचार ने, मनुख ओही कुछ नहीं जो कुछ दिखाई दे रहा है। यह भी मैं अर्ज कर रहा हूं, मनुख ओही कुछ है जो इस दी सोचनी है, मनुख ओही कुछ नहीं है जो इसका पहरावा है। मनुख ओही कुछ नहीं है जो दिखाई देता है, मनुख ओही कुछ है जो इसदियां यादां ने, जो इसदियां यादां चलदा है, जो इसदे विचारां चलदा है, जो इसदी सोचनी चलदा है। धन गुरु ग्रंथ साहब जी महाराज विचार दे मुजस्मे ने, और गुरु नानक गुरु गोबिंद सिंह जी महाराज कहिंदे ने जिस दिन मनुख दे विचारां दे सोचनी दे ते यादां दे परमात्मा आ जांदा है, मनुख परमात्मा वर्गा हो जांदा है। इक उर्दू दा शायर इस नूं इंज कहिंदा है, तस्वीर उम्मीदों की आई ना मलालों का, इंसान जिसे कहते हैं मौशर है ख्यालों का। मनुख ख्यालों के इकट्ठ का ना है, ख्याल बदल गए, विचार बदल गए, बंदा बदल गया। दैत होना एक विचार है ते देवता होना भी एक विचार है। कुछ ऐसे विचार ने जिन्हों देख के कहना पैदा तो दैत है, पर कुछ ऐसे विचार ने जिन्हों देख के कहना पैदा है ये देवता है। देवता होना एक विचार है। जिन माणक ते देवते किए करत ना लागी वार। धन गुरु ग्रंथ साहब जी महाराज की बाणी मनुख नू देवता बनाती है ताकि दरगाह विच कबूल हो सके, परमात्मा की सभा विच ये कबूल हो सके। इस तरह दीआं विचारां धन गुरु ग्रंथ साहब जी महाराज दीआं आप जी दे सामने रोज पढ़ के मैं एक पाठी की तरह आप जी दे सामने रखांगा। धन गुरु अर्जन देव जी महाराज बख्शिश करन, सुनया होया थोड़ा कबूल होवे, सुनाया होया मेरा प्रवान होवे, ताकि दरगाह विच सारियां दी हाजरी लगे। भुल चुक दी छावां। वाहिगुरु जी का खालसा, वाहिगुरु जी की फतेह।